ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਗੁਰਮੁਖ ਨਾਮ ਅਮੁੱਲੇ ਰਾਮ, ਹਰ ਰਸ ਬੀਦਾ ਹਰ ਮਨ ਪਿਆਰਾ। ਮਨ ਹਰ ਰਸ ਨਾਮ ਚਕੋਲੇ ਰਾਮ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ। ਗੁਰਮੁਖ ਨਾਮ ਅਮੋਲੇ ਰਾਮ, ਹਰ ਰਸ ਬੀਦਾ ਹਰ ਮਨ ਪਿਆਰਾ। ਮਨ ਹਰ ਰਸ ਨਾਮ ਚਕੋਲੇ ਰਾਮ, ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ। ਅਨ ਤਨ ਕਾਹੂ ਡੋਲੇ ਰਾਮ, ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ। ਗੁਣ ਨਾਨਕ ਬਾਣੀ ਬੋਲੇ ਰਾਮ, ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ। ਅਨੰਤ ਨ ਕਾਹੂ ਡੋਲੇ ਰਾਮ, ਮਨ ਚਿੰਦਿਆੜਾ ਫਲ ਪਾਇਆ ਹਰ ਪ੍ਰਭ। ਗੁਣ ਨਾਨਕ ਬਾਣੀ ਬੋਲੇ ਰਾਮ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਿਛਲ, ਕਿਰਪਾ ਦੇ ਖਜ਼ਾਨੇ ਜੁਗੋ ਜੁਗ ਟਲ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ, ਬਹੁਤ ਹੀ ਪਾਵਨ ਪਵਿੱਤਰ ਸਥਾਨ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਧੰਨ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਸੰਬੰਧਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਕਥਾ ਕੀਰਤਨ ਦਾ ਆਨੰਦ ਮਾਣ ਰਹੇ ਗੁਰੂ ਖਾਲਸਾ ਜੀ। ਸਤਿਗੁਰੂ ਜੀ ਨੇ ਇਸ ਭਾਗ ਬਖਸ਼ਿਸ਼ ਕੀਤਾ ਹੈ, ਜਿੱਥੇ ਜਿੱਥੇ ਵੀ ਗੁਰੂ ਕੇ ਸਿੱਖ ਦੁਨੀਆਂ ਵਿੱਚ ਵੱਸਦੇ ਨੇ, ਹਮੇਸ਼ਾ ਹੀ ਹਰ ਇੱਕ ਸਿੱਖ ਦੀ ਇਹ ਅਰਦਾਸ ਹੁੰਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ ਦੇਣ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰੀਏ। ਸਤਿਗੁਰੂ ਜੀ ਨੇ ਉਹ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਵਡਭਾਗੀ ਹੈ ਸੰਗਤ ਜੋ ਸਤਿਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਲਈ, ਗੁਰੂ ਕੇ ਸਰੋਵਰ ਦੇ ਇਸ਼ਨਾਨਾਂ ਲਈ ਵਿਸ਼ੇਸ਼ ਤੌਰ 'ਤੇ ਉਪਰਾਲੇ ਕਰਕੇ ਦੂਰ ਦੁਰਾਡਿਆਂ ਤੋਂ ਇੱਥੇ ਪਹੁੰਚੇ ਹੋ, ਅਥਵਾ ਦੂਰ ਤੱਕ ਦੇਸ਼ ਔਰ ਵਿਦੇਸ਼ਾਂ ਤੱਕ PTC ਦੇ ਮਾਧਿਅਮ ਰਾਹੀਂ ਗੁਰੂ ਕੀ ਸੰਗਤਾਂ ਧੁਰ ਕੀ ਬਾਣੀ ਦਾ ਆਨੰਦ ਮਾਣਦੀਆਂ ਹਨ, ਕਥਾ ਕੀਰਤਨ ਨਾਲ ਜੁੜਦੀਆਂ ਹਨ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਆਪਾਂ ਨੂੰ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ, ਸਗਲ ਦੁਨੀਆਂ ਵਾਸਤੇ ਸਰਬੱਤ ਸਾਂਝਾ ਗਿਆਨ ਬਖਸ਼ਿਆ, ਸਤਿਗੁਰੂ ਨੇ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰਸਿੱਖ ਨੇ ਤਾਂ ਪ੍ਰਤੀ ਹੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਉਡੀਕਦੇ ਨੇ, ਸਰਵਣ ਕਰਦੇ ਨੇ ਅਤੇ ਬਹੁਤ ਸਾਰੇ ਗੁਰਸਿੱਖ ਕੋਸ਼ਿਸ਼ ਕਰਦੇ ਹਨ ਕਿ ਅਸੀਂ ਇਸ ਸ਼ਬਦ ਤੋਂ ਸਿੱਖਿਆ ਲੈ ਕੇ ਅੱਜ ਦਾ ਦਿਨ ਬਤੀਤ ਕਰੀਏ ਅਥਵਾ ਜ਼ਿੰਦਗੀ ਬਤੀਤ ਕਰੀਏ। ਬਹੁਤ ਵਡਮੁੱਲਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਾਡੇ 'ਤੇ ਪਰਉਪਕਾਰ ਹੈ। ਸਤਿਸੰਗ ਜੀ, ਆਪਾਂ ਆਹ ਸਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ 550 ਸਾਲਾ ਸ਼ਤਾਬਦੀ ਮਨਾਉਣ ਵਾਸਤੇ ਸਾਰੇ ਹੀ ਯਤਨਸ਼ੀਲ ਹਾਂ। ਸਤਿਗੁਰੂ ਜੀ ਦੇ ਉਪਕਾਰ ਆਪਾਂ ਜੇ ਹਿਰਦੇ ਵਿੱਚ ਵਸਾਵਾਂਗੇ, ਗੁਰੂ ਕੀ ਸਿੱਖਿਆ ਨੂੰ ਧਾਰਨ ਕਰਾਂਗੇ ਤਾਂ ਬਹੁਤਾ ਲਾਭ ਹੋਵੇਗਾ। ਵੈਸੇ ਤਾਂ ਬਹੁਤ ਪਿਆਰੇ ਗੁਰੂ ਕੇ ਸਿੱਖ ਮਨ ਵਿੱਚ ਸ਼ਰਧਾ ਭਾਵਨਾ ਨਾਲ ਸੋਚ ਹੀ ਲੈਂਦੇ ਹਨ ਕਿ ਅਸੀਂ ਕਿਸ ਢੰਗ ਦੇ ਨਾਲ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਹੈ, ਕਿਹੜੀ ਕਮੀ ਦੂਰ ਕਰਨੀ ਹੈ, ਕਿਹੜਾ ਔਗੁਣ ਤਿਆਗਣਾ ਹੈ, ਕਿਹੜਾ ਗੁਣ ਗ੍ਰਹਿਣ ਕਰਨਾ ਹੈ, ਇਹ ਤਾਦਕ ਮਨ ਵਿੱਚ ਸੁਭਾਵਿਕ ਹੀ ਵਿਚਾਰ ਆ ਜਾਂਦੀ ਹੈ। ਜਦੋਂ ਆਪਾਂ ਸੋਚਦੇ ਹਾਂ ਕਿ ਬਹੁਤ ਸਾਰੇ ਗੁਰੂ ਕੇ ਸਿੱਖ ਲੰਗਰ ਲਾਉਣਗੇ, ਉਹਨਾਂ ਨੂੰ ਸੇਵਾ ਕਰਨ ਦਾ ਲਾਭ ਮਿਲੇਗਾ, ਬਹੁਤ ਸਾਰੇ ਪ੍ਰਬੰਧ ਕਰਨਗੇ, ਪ੍ਰਬੰਧਕਾਂ ਨੂੰ ਸੇਵਾ ਕਰਨ ਦਾ ਲਾਭ ਮਿਲੇਗਾ, ਬਹੁਤ ਸਾਰੇ ਰਾਗੀ ਸਿੰਘ, ਢਾਡੀ ਸਿੰਘ, ਪਾਠੀ ਸਿੰਘ ਥਾਵਾਂ ਥਾਵਾਂ 'ਤੇ ਗੁਰੂ ਕੀ ਬਾਣੀ ਦੀ ਸੋਭਾ ਕਰਨਗੇ, ਪਾਠ ਕਰਨਗੇ, ਉਹਨਾਂ ਨੂੰ ਵੀ ਲਾਭ ਮਿਲੇਗਾ ਜਿਹੜੇ ਸ਼ਰਧਾ ਭਾਵਨਾ ਦੇ ਨਾਲ ਇਹ ਡਿਊਟੀਆਂ ਨਿਭਾਉਣਗੇ। ਪਰ ਹਰ ਇੱਕ ਨੂੰ ਲਾਭ ਦੇਣ ਵਾਸਤੇ ਸਤਿਗੁਰੂ ਜੀ ਨੇ ਇਹ ਭੰਡਾਰਾ ਖੋਲ੍ਹਿਆ। ਆਪਾਂ ਰਤਕ ਜੇ ਮਨ ਵਿੱਚ ਵਿਚਾਰ ਕਰੀਏ, ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਚੱਕਰਵਰਤੀ ਦੁਨੀਆਂ ਵਿੱਚ ਆਉਂਦੇ ਨੇ, ਉਹਨਾਂ ਦੇ ਪਰਉਪਕਾਰ ਉਨੀ ਦੇਰ ਨੇ ਜਿੰਨੀ ਦੇਰ ਉਹ ਦੁਨੀਆਂ ਵਿੱਚ ਹੈਨ। ਜਦੋਂ ਉਹ ਚਲੇ ਜਾਂਦੇ ਨੇ ਉਸ ਤੋਂ ਬਾਅਦ ਉਹ ਸਰੀਰਕ ਤੌਰ 'ਤੇ ਕੋਈ ਪਰਉਪਕਾਰ ਨਹੀਂ ਕਰ ਸਕਦੇ, ਉਹਨਾਂ ਦੀ ਇਹ ਸਮਰੱਥਾ ਨਹੀਂ। ਪਰ ਇਹ ਰਾਜਿਆਂ ਦੇ ਮਹਾਰਾਜੇ ਸ਼ਹਿਨਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਰ ਕਿਹੋ ਜਿਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਜਿਹੜੇ ਰਾਜ ਪ੍ਰਬੰਧ ਦੇ ਰਾਜੇ ਹੈ ਨਾ, ਉਹ ਤਾਂ ਜਿਹੜੇ ਦੁਨੀਆਂ ਵਿੱਚ ਵਸਦੇ ਲੋਕਾਂ ਦੇ ਰਹਿਣ ਸਹਿਣ ਦਾ, ਜ਼ਿੰਦਗੀ ਜਿਉਣ ਦਾ, ਪੜ੍ਹਨ ਲਿਖਣ ਦਾ, ਜ਼ਿੰਦਗੀ ਸਵਾਰਨ ਦਾ ਚੰਗਾ ਜੇ ਉਹ ਸਾਧਨ ਦੇ ਜਾਣ ਤਾਂ ਉਹਨਾਂ ਨੂੰ ਦੁਨੀਆਂ 'ਚ ਚੰਗੇ ਰਾਜੇ ਕਿਹਾ ਜਾ ਸਕਦਾ। ਪਰ ਜਿਹੜੇ ਸਤਿਗੁਰੂ ਦੇ ਰਾਜ ਪ੍ਰਬੰਧ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਨੀਆਂ ਨੂੰ ਪਾਲਣ ਹਾਰੇ ਪ੍ਰਬੰਧ ਨੇ, ਉਹਦੇ ਬਾਰੇ ਤਾਂ ਕੋਈ ਦੁਨੀਆਂ ਦਾ ਬਾਦਸ਼ਾਹ ਨੇੜੇ ਤੇੜੇ ਨਹੀਂ ਪੁੱਜ ਸਕਦਾ, ਨਾ ਕੋਈ ਸੋਚ ਹੀ ਸਕਦਾ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ, ਗੁਸਾਈ ਪ੍ਰਤਾਪ ਤੁਹਾਰੋ ਡੀਠਾ, ਕਰਨ ਕਰਾਵਣ ਉਪਾਏ ਸਮਾਵਣ ਸਗਲ ਪਰਾਸ਼ਤ ਬੀਠਾ। ਕਹਿੰਦੇ ਭਾਈ ਇਹ ਸਤਿਗੁਰੂ ਜੀ ਤਾਂ ਆਪ ਕਰਨ ਕਰਾਵਣ ਹਾਰ ਹੈ ਅਤੇ ਸਾਰੀ ਦੁਨੀਆਂ ਦੇ ਵਿੱਚ ਇਸ ਨੂੰ ਦੇਖਿਆ ਜਾ ਸਕਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਦੁਨੀਆਂ ਦੇ ਰਾਜੇ ਨੇ ਨਾ, ਇਹ ਤਾਂ 4 ਦਿਨ ਦੇ ਨੇ, ਪਰ ਜਿਹੜਾ ਇਹ ਸਦਾ ਸਲਾਮਤ ਰਾਜਾ ਹੈ ਨਾ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਹ ਸਿਧਾਂਤ ਦਿੱਤਾ, ਉਹ ਬਖਸ਼ਿਸ਼ ਕੀਤਾ ਹੈ, ਹਮਰਾ ਰਾਜਨ ਸਦਾ ਸਲਾਮਤ। ਕਿਉਂਕਿ ਸਾਡਾ ਸਤਿਗੁਰੂ ਪਾਤਸ਼ਾਹੀ ਦਾ ਪ੍ਰਬੰਧ ਤਾਂ ਸਦਾ ਹੀ ਸਲਾਮਤ ਹੈ। ਘਟ ਘਟ ਕਥਾ ਰਾਜਨ ਕੀ ਚੱਲ ਹੈ, ਘਰ ਘਰ ਤੁਮੈ ਮਾਹਾ, ਜੀ ਜੰਤ ਸਭ ਪਾਛੇ ਕਰਿਆ ਪਥਮੇ ਰਿਜਕ ਸੰਬਾਹਾ। ਪਹਿਲਾਂ ਰਿਜਕ ਪੈਦਾ ਕਰ ਦਿੰਦਾ, ਕੋਈ ਹੈ ਇਹੋ ਜਿਹਾ ਰਾਜਾ ਜਿਹੜਾ ਦੁਨੀਆਂ ਦੇ ਵਿੱਚ ਜੀਵ ਦੇ ਆਉਣ ਤੋਂ ਪਹਿਲਾਂ ਹੀ ਪ੍ਰਬੰਧ ਕਰ ਦੇਵੇ, ਫਿਰ ਕੇਵਲ ਮਨੁੱਖਾਂ ਲਈ ਨਹੀਂ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹੋ ਜਿਹੇ ਪ੍ਰਬੰਧ ਨੇ ਦੁਨੀਆਂ ਵਿੱਚ ਪਸ਼ੂਆਂ ਅਤੇ ਪੰਛੀਆਂ ਲਈ ਵੀ ਪ੍ਰਬੰਧ ਕਰ ਦਿੱਤੇ। ਆਪਾਂ ਧਿਆਨ ਮਾਰ ਕੇ ਵੇਖੋ, ਸਾਇੰਸਦਾਨਾਂ ਨੇ ਮੰਨਿਆ ਕਿ ਜਿਹੜੇ ਪੰਛੀ ਵੀ ਨੇ ਨਾ, ਪਸ਼ੂ ਵੀ ਨੇ, ਉਹਨਾਂ ਵਿੱਚ ਇਹੋ ਜਿਹਾ ਪ੍ਰਬੰਧ ਹੈ ਕਿ ਕਈ ਪਸ਼ੂ ਬੱਚਾ ਜਨਮਣ ਤੋਂ ਪਹਿਲਾਂ ਹੀ ਉਹਨਾਂ ਦੇ ਛਾਤੀ ਦੇ ਵਿੱਚ ਦੁੱਧ ਪੈਦਾ ਹੋ ਜਾਂਦਾ ਹੈ, ਅਤੇ ਜਿਹੜੇ ਪੰਛੀ ਨੇ ਬੱਚੇ ਪੈਦਾ ਕਰਦੇ ਨੇ, ਆਂਡੇ ਦਿੰਦੇ ਨੇ, ਜਦੋਂ ਬੱਚੇ ਪੈਦਾ ਹੁੰਦੇ ਨੇ ਅਤੇ ਉਹਨਾਂ ਨੂੰ ਚੋਗ ਲਿਆ ਕੇ ਆਪਣੇ ਖੰਭਾਂ ਦੁਆਰਾ, ਖੰਭਾਂ ਦੇ ਆਸਰੇ ਨਾਲ ਦੂਰ ਤੱਕ ਉਡਾਰੀਆਂ ਮਾਰਦੇ ਨੇ, ਚੋਗ ਲਿਆ ਕੇ ਉਹਨਾਂ ਨੂੰ ਖਵਾਉਂਦੇ ਨੇ। ਪਰ ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕੁਝ ਐਸੇ ਜੀਵ ਵੀ ਨੇ ਜਿਨ੍ਹਾਂ ਦੇ ਨਾਂ 'ਤੇ ਅਸਥਨ ਨੇ, ਨਾ ਖੰਭ ਨੇ, ਅਤੇ ਪਰਮਾਤਮਾ ਉਹਨਾਂ ਦੀ ਵੀ ਰੋਜੀ ਪੈਦਾ ਕਰ ਦਿੰਦਾ, ਕਿਉਂਕਿ ਸਤਿਗੁਰੂ ਦਾ ਬਾਣੀ ਦਾ ਹੁਕਮ ਹੈ ਨਾ ਕਿ ਜੀਵ ਨੂੰ ਬਾਅਦ 'ਚ ਪੈਦਾ ਕਰਦਾ ਹੈ, ਪਹਿਲਾਂ ਉਹਦੀ ਰੋਜੀ ਦਾ ਪ੍ਰਬੰਧ ਕਰ ਦਿੰਦਾ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਨੇ ਕਿ ਇੱਕ ਕੱਛੂ ਕੁੰਮੀ ਇਹੋ ਜਿਹਾ ਜਾਨਵਰ ਹੈ ਜਿਹਦੇ ਨਾਂ 'ਤੇ ਥਣ ਨੇ, ਅਸਥਨ ਵੀ ਹੈ ਨਹੀਂ, ਨਾ ਉਹਦੇ ਖੰਭ ਨੇ, ਅਤੇ ਫਿਰ ਉਹ ਜਿੱਥੇ ਆਂਡੇ ਦਿੰਦੀ ਉੱਥੇ ਰਹਿੰਦੀ ਵੀ ਨਹੀਂ। ਕੁੰਮੀ ਜਲਮੈ ਤਣ ਤਿਸ ਬਾਹਰ, ਪੰਖ ਖੀਰ ਤਿਸ ਨਾਹੀਂ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਇਹੋ ਜਿਹਾ ਪ੍ਰਬੰਧ, ਫਿਰ ਸਤਿਗੁਰੂ ਜੀ ਦਾ ਇਹੋ ਜਿਹਾ ਪ੍ਰਬੰਧ ਹੈ ਕਿ ਜਿਨ੍ਹਾਂ ਨੂੰ ਸਤਿਗੁਰੂ ਜੀ ਪੰਜ ਭੌਤਿਕ ਸਰੀਰ ਦੇ ਵਿੱਚ ਹੁੰਦਿਆਂ ਜਿਨ੍ਹਾਂ ਨੂੰ ਮਹਾਰਾਜ ਨੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ, ਉਹਨਾਂ ਨੂੰ ਤੇ ਨਦਰੀ ਨਦਰ ਨਿਹਾਲ ਕਰ ਦਿੱਤਾ। ਅਤੇ ਭਾਈ ਸਤਿਗੁਰੂ ਨੇ ਭੰਡਾਰਾ ਉਹੀ ਖੋਲ੍ਹ ਕੇ ਰੱਖਿਆ, ਸਦੀਵ ਕਾਲ ਲਈ ਭੰਡਾਰਾ ਖੋਲ੍ਹ ਦਿੱਤਾ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਜੋਤ ਪ੍ਰਗਟ ਰੱਖੀ, ਜੋਤ, ਕਿਉਂਕਿ ਸਤਿਗੁਰੂ ਕੋਈ ਸਰੀਰ ਨਹੀਂ, ਸਰੀਰ ਦੇ ਰਾਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਉਪਕਾਰ ਕਰਕੇ ਸਾਨੂੰ ਮਾਰਗ ਦਰਸ਼ਕ ਦੇਣਾ ਸੀ। ਤਾਂ ਜੀ ਸਤਿਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਨੇ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਾਂ ਤਤ ਸੋ ਤਤ ਮਿਲਾਇਓ। ਇਹ ਤੇ ਭਾਈ ਜੋਤ ਆਈ, ਤੇ ਉਹ ਜੋਤ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਆ ਪਿੱਛੇ ਜੇ ਕੁਝ ਇਸ ਪੜ੍ਹਨ ਨੂੰ ਮਿਲਿਆ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਗੁਰੂ ਕੌਣ ਸੀ ਸਿੱਖਾਂ ਦਾ? ਭਾਈ ਜੀ ਤੇ ਬਾਣੀ 'ਤੇ ਭਰੋਸਾ ਹੈ, ਫਿਰ ਤਾਂ ਅਸੀਂ ਸਿੱਖ ਹਾਂ। ਜੇ ਬਾਣੀ 'ਤੇ ਭਰੋਸਾ ਹੀ ਨਹੀਂ ਤਾਂ ਫਿਰ ਇਹ ਤਰਕਾ ਕਰਨ ਦੀ ਤਾਂ ਲੋੜ ਹੀ ਨਹੀਂ, ਸਿੱਖ ਹੀ ਨਹੀਂ ਅਸੀਂ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਮਾ ਦਿੱਤਾ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਅਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਆਏ। ਇਹੀ ਕਾਰਨ ਹੈ ਨਾ, ਸਮੁੱਚਾ ਸਿੱਖ ਜਗਤ, ਵੱਡੀਆਂ ਵੱਡੀਆਂ ਸੰਸਥਾਵਾਂ, ਸ੍ਰੀ ਅਕਾਲ ਤਖ਼ਤ ਸਾਹਿਬ, ਪੰਜ ਤਖ਼ਤ ਨੇ ਗੁਰਸਿੱਖਾਂ ਦੇ, ਕਦੇ ਆਪਾਂ ਗੁਰੂ ਨਾਨਕ ਸਾਹਿਬ ਦਾ ਗੁਰਤਾ ਗੱਦੀ ਦਿਵਸ ਮਨਾਇਆ? ਕਿਉਂ ਨਹੀਂ ਮਨਾਉਂਦੇ? ਕਿਉਂਕਿ ਉਹ ਤਾਂ ਧੁਰ ਤੋਂ ਹੀ ਗੁਰੂ ਆਏ ਸੀ, ਸਾਨੂੰ ਪਤਾ ਹੀ ਨਹੀਂ ਕਦੋਂ ਤੋਂ ਗੁਰੂ ਆ, ਕਿਵੇਂ ਮਨਾਵਾਂਗੇ ਆਪਾਂ? ਅਤੇ ਫਿਰ ਇਹ ਜੋਤ ਇਹੋ ਜਿਹੀ ਪ੍ਰਗਟ ਕੀਤੀ ਮਹਾਰਾਜ ਨੇ, ਇਹੀ ਖਾਲਸਾ ਪੰਥ ਕਦੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਨਹੀਂ ਮਨਾਏਗਾ, ਕਿਉਂਕਿ ਪ੍ਰਗਟ ਜੋਤ ਹੈ। ਇਹ ਜੋਤ ਇਹੋ ਜਿਹੀ ਪ੍ਰਗਟ ਕਰ ਦਿੱਤੀ ਅਤੇ ਉਹੋ ਜਿਹਾ ਹੀ ਭੰਡਾਰਾ ਮਹਾਰਾਜ ਨੇ ਬਖਸ਼ ਦਿੱਤਾ। ਅਤੇ ਫਿਰ ਅੱਜ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਦੁਆਰਾ ਇਹ ਕਿਰਪਾ ਕਰਦੇ ਨੇ ਕਿ ਗੁਰੂ ਕੇ ਸਿੱਖੋ ਕਿਹੋ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਪਰਉਪਕਾਰ ਕੀਤਾ। ਅਸੀਂ ਨਹੀਂ ਸੋਚ ਸਕਦੇ ਕਿ ਜੇ ਅਸੀਂ ਉਦੋਂ ਹੁੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਰੀਰਕ ਤੌਰ 'ਤੇ ਇੱਥੇ ਸਨ ਅਤੇ ਫਿਰ ਹੀ ਸਾਡਾ ਲਾਭ ਹੋ ਸਕਦਾ ਸੀ। ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜੋਤ ਰੱਖ ਕੇ ਨਾ ਸਾਨੂੰ ਇਹੋ ਜਿਹਾ ਉਪਦੇਸ਼ ਦੇ ਦਿੱਤਾ ਕਿ ਭਾਈ ਢਿੱਲ ਨਹੀਂ ਕਰਨੀ, ਆਪਣੇ ਮਨ ਨੂੰ ਪ੍ਰਬੋਧਨਾ ਹੈ, ਮਨ ਨੂੰ ਸੰਬੋਧਨ ਹੋ ਕੇ ਰੱਖਣਾ ਹੈ, ਗੁਰੂ ਕੀ ਬਾਣੀ ਨਾਲ ਜੋੜ ਕੇ ਰੱਖਣਾ ਹੈ। ਅਤੇ ਫਿਰ ਕਹਿ ਦਿੱਤਾ ਭਾਈ ਇਹ ਪਰਮਾਤਮਾ ਦਾ ਭੰਡਾਰਾ, ਪਰਮਾਤਮਾ ਦਾ ਖਜ਼ਾਨਾ ਇਹੋ ਜਿਹਾ ਹੈ ਕਿ ਜਦੋਂ ਵੀ ਇਸ ਖਜ਼ਾਨੇ ਵਿੱਚ ਝਾਤੀ ਮਾਰਾਂਗੇ ਇਹ ਲਵਾ ਲਵ ਭਰਿਆ ਦਿਸੇਗਾ, ਅਤੇ ਇਹ ਖਜ਼ਾਨਾ ਹਮੇਸ਼ਾ ਹੀ, ਇਹ ਬਰਕਤਾਂ ਗੁਰੂ ਦੀਆਂ ਹਮੇਸ਼ਾ ਹੀ ਬਖਸ਼ਦੀਆਂ ਰਹਿਣਗੀਆਂ, ਵਰਤਦੀਆਂ ਰਹਿਣਗੀਆਂ। ਇਸ ਲਈ ਸਤਿਗੁਰੂ ਨੇ ਕਿਰਪਾ ਕੀਤੀ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਇਹ ਨਹੀਂ ਕਿਹਾ ਕਿ ਉਦੋਂ ਨਾਮ ਜਿਨ੍ਹਾਂ ਨੇ ਜਪ ਲਿਆ, ਨਹੀਂ ਭਾਈ, ਜਦੋਂ ਵੀ ਜਪ ਲਿਆ ਹਮੇਸ਼ਾ ਵਾਸਤੇ ਮਹਾਰਾਜ ਨੇ ਇਹ ਆਪਾਂ ਨੂੰ ਬਖਸ਼ਿਸ਼ਾਂ ਕੀਤੀਆਂ। ਕਿਤੇ ਇਹੋ ਜਿਹਾ ਖਜ਼ਾਨਾ ਨਹੀਂ ਮਿਲ ਸਕਦਾ, ਕਿਤੇ ਇਹੋ ਜਿਹੀ ਬਖਸ਼ਿਸ਼ ਨਹੀਂ ਮਿਲ ਸਕਦੀ। ਜਦੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਤਾਬਦੀ ਪੁਰਬ ਮਨਾ ਰਹੇ ਹੋਵਾਂਗੇ, ਮਨ ਵਿੱਚ ਸਾਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਸਤਿਗੁਰੂ ਨੇ ਜਿਹੜੀਆਂ ਆਹ ਬਖਸ਼ਿਸ਼ਾਂ ਕੀਤੀਆਂ, ਜਿਨ੍ਹਾਂ ਬਖਸ਼ਿਸ਼ਾਂ ਕਰਕੇ ਸਤਿਗੁਰੂ ਨੇ ਜਿਹੜਾ ਉਪਦੇਸ਼ ਦੇ ਕੇ ਭੂਮੀਏ ਵਰਗੇ ਚੋਰ ਤਾਰ ਦਿੱਤੇ, ਹੰਕਾਰੀ ਵਰਗੇ ਵਲੀ ਤਾਰ ਦਿੱਤੇ, ਠੱਗਾਂ ਦੇ ਠੱਗ ਤਾਰ ਦਿੱਤੇ, ਅਤੇ ਉਸ ਗੁਰੂ ਨੇ ਜਿਹੜਾ ਉਹ ਉਪਦੇਸ਼ ਬਖਸ਼ ਕੀਤਾ ਨਾ, ਉਹਨੂੰ ਧਿਆਨ ਵਿੱਚ ਰੱਖਣਾ ਹੈ। ਮੈਂ ਬੇਨਤੀ ਕਰਾਂ ਕਿ ਜ਼ਰੂਰ ਆਪਾਂ ਸਭਨਾਂ ਨੇ ਗੁਰਸਿੱਖਾਂ ਨੂੰ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ। ਵੈਸੇ ਤਾਂ ਸਿੰਘ ਸਾਹਿਬ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਸਾਰੇ ਸਿੱਖਾਂ ਨੂੰ ਇੱਕ ਅਪੀਲ ਕੀਤੀ, ਆਦੇਸ਼ ਦਿੱਤਾ ਹੈ ਕਿ ਗੁਰਸਿੱਖੋ, ਗੁਰੂ ਸਾਹਿਬ ਦੀ ਸ਼ਤਾਬਦੀ ਮਨਾਉਂਦਿਆਂ ਹੋਇਆਂ ਆਪੋ ਆਪਣੇ ਘਰਾਂ ਵਿੱਚ 10 ਮਿੰਟ, ਇਹ ਤੋਂ ਕੋਈ ਜ਼ਿਆਦਾ ਸਮਾਂ ਨਹੀਂ ਭਾਈ, 10 ਮਿੰਟ ਇਕੱਠੇ ਬੈਠ ਕੇ ਸਾਰਾ ਪਰਿਵਾਰ ਮੋਬਾਈਲ ਫੋਨ ਬੰਦ ਕਰਕੇ, ਟੈਲੀਵਿਜ਼ਨ ਬੰਦ ਕਰਕੇ, ਸਾਰੇ ਚੌਂਕੜੀਆਂ ਮਾਰ ਕੇ, ਲਿਵ ਲਾ ਕੇ ਵਾਹਿਗੁਰੂ ਦਾ ਸਿਮਰਨ ਕਰੇ। ਇਹ ਬਹੁਤ ਵੱਡੀ ਦਾਤ ਹੈ, ਬਹੁਤ ਵੱਡੀ ਦਾਤ। ਜੋ ਮਰਜ਼ੀ ਅੱਜ ਦੇ ਚੁੰਝ ਕੇ ਗਿਆਨੀ ਇਹਦੇ 'ਤੇ ਕਟਾਸ ਕਰ ਲੈਣ, ਇਹ 'ਤੇ ਕਿੰਤੂ ਕਰ ਲੈਣ, ਪਰ ਇਹ ਪਰਮਾਤਮਾ ਦਾ ਅਮੋਲਕ ਨਾਮ ਹੈ। ਸਾਰੇ ਬੈਠ ਕੇ ਭਾਈ ਆਪਾਂ ਵੀ ਆਰੰਭ ਇੱਥੋਂ ਹੀ ਕਰਦੇ ਹਾਂ, ਸਾਰੇ ਗੱਜ ਕੇ ਜਪਿਓ ਨਾਮ, ਉਸ ਤੋਂ ਬਾਅਦ ਸ਼ਬਦ ਦੀ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਕਰਵਾਉਣਗੇ। ਸਾਰੀ ਸੰਗਤ ਭਾਈ, ਜੋ ਸਿੰਘ ਸਾਹਿਬ ਨੇ ਆਦੇਸ਼ ਦਿੱਤਾ, ਘਰਾਂ ਵਿੱਚ ਬੈਠ ਕੇ ਆਪਾਂ ਇਸ ਤਰ੍ਹਾਂ ਇਸ ਪਰਮਾਤਮਾ ਦੇ ਨਾਮ ਨੂੰ ਜ਼ਰੂਰ ਯਾਦ ਕਰਿਆ ਕਰੀਏ। ਵਾਹਿਗੁਰੂ 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 ਵਾਹਿਗੁਰੂ, ਗੱਜ ਕੇ ਜਪੋ ਸਾਰੇ ਭਾਈ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਗੁਰ ਸ਼ਬਦ ਹੈ, ਜਪ ਹੋਮੈ ਖੋਈ, ਇਹ ਸ਼ਬਦ ਹੈ ਵਾਹਿਗੁਰੂ ਦਾ, ਜਿਹੜਾ ਭਾਈ ਆਪਣਾ ਪਾਰ ਉਤਾਰਾ ਕਰ ਸਕਦਾ ਹੈ। ਅਤੇ ਫਿਰ ਸਾਡਾ ਵੀ ਹੋਰ ਯਤਨਾਂ ਦੇ ਨਾਲ ਇਹ ਯਤਨ ਜਦ ਕਰਾਂਗੇ ਫਿਰ ਵੱਧ ਸਫਲਾ ਹੋਵੇਗਾ ਸਾਡੇ ਵੱਲੋਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਨਾਇਆ ਹੋਇਆ ਗੁਰਪੁਰਬ, ਆਓ ਸਰਬੱਤ ਸੰਗਤ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਬਖਸ਼ਿਸ਼ਾਂ ਕੀਤੀਆਂ, ਮਿਹਰਾਂ ਕੀਤੀਆਂ ਹਨ, ਸਰਬੱਤ ਸੰਗਤਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜੋ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਸਰਵਣ ਕਰੀਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹਾਗੜਾ ਸ਼ਾਂਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਬਿਹਾਗੜੇ ਰਾਗ ਵਿੱਚ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੰਤ ਦੀ ਚਾਲ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਹਿਲੇ ਘਰ ਸੁਰਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਰਾਗ ਕਰਨ ਦਾ ਉਪਦੇਸ਼ ਹੈ। ਰਾਗ ਜਿੱਥੇ ਰਾਗਾਂ ਦੀ ਵੰਡ ਹੈ, ਸਾਰੀ ਬਾਣੀ ਰਾਗਾਂ ਵਿੱਚ ਹੈ ਭਾਈ, ਉੱਥੇ ਰਾਗ ਨਾਮ ਪ੍ਰੇਮ ਦਾ ਵੀ ਹੈ। ਪ੍ਰੇਮ ਦੇ ਨਾਲ ਜਿਹੜੀ ਬਾਣੀ ਪੜ੍ਹਨੀ ਹੈ, ਗਾਵੀ ਹੈ, ਸੁਣੀ ਹੈ, ਮਨ ਰੱਖੀਏ, ਭਾਉ ਮਨ ਦੇ ਵਿੱਚ ਭਾਵਨਾ ਰੱਖਣੀ, ਪਿਆਰ ਰੱਖਣਾ, ਰਾਗ ਇਸ ਨੂੰ ਵੀ ਕਹਿੰਦੇ ਨੇ। ਸੋ ਪਹਿਲੇ ਘਰ ਸੁਲਤਾਲ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਇਸ ਸ਼ਬਦ ਦਾ ਗਾਇਨ ਕਰਨਾ ਹੈ। ਜੋ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ, ਪਾਲਕ ਹੈ ਸਭ ਦਾ। ਜੋ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਪ੍ਰਾਪਤ ਹੁੰਦਾ, ਉਹਦੀ ਮਿਹਰ ਦਾ ਸਦਕਾ, ਜਦੋਂ ਉਹਦਾ ਸਿਮਰਨ ਕਰਾਂਗੇ, ਉਹਦੀਆਂ ਖੁਸ਼ੀਆਂ ਹੋਣਗੀਆਂ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿਸ ਦੀ ਪ੍ਰਾਪਤੀ ਹੁੰਦੀ ਹੈ।
ਹਰ ਹਰ ਨਾਮ ਧਿਆਈ ਹੈ ਮੇਰੀ ਜਿੰਦੜੀਏ।
ਸਤਿਗੁਰੂ ਜੀ ਉੱਤਮ ਬਖਤੇ ਹਨ, ਕਦੇ ਵੀ ਕਠੋਰ ਉਪਦੇਸ਼ ਨਹੀਂ ਬਖਸ਼ਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿੰਨਾ ਵਧੀਆ ਤੋਂ ਵਧੀਆ ਢੰਗ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਤੇ ਭਾਈ ਕਿਹਾ, ਕਿਤੇ ਮਿੱਤਰ ਕਿਹਾ, ਸਤਿਗੁਰੂ ਪਾਤਸ਼ਾਹ ਜੀ ਕਿਤੇ ਪਿਆਰੇ ਕਿਹਾ, ਇਹ ਉਪਦੇਸ਼ ਦੇਣ ਵਾਸਤੇ ਸਤਿਗੁਰੂ ਦਾ ਅਨੋਖਾ ਢੰਗ ਹੈ। ਅਤੇ ਜੇ ਕਿਤੇ ਪ੍ਰਬੋਧਨ ਹੈ ਮਨ ਨੂੰ, ਉੱਥੇ ਮਹਾਰਾਜ ਨੇ ਜਿੰਦ ਨੂੰ ਕਿਹਾ। ਅੱਜ ਵੀ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਕਿਉਂਕਿ ਸਾਡਾ ਸੁਭਾਅ ਕੀ ਹੈ, ਗੁਰਮੁਖਾਂ ਦਾ ਅਤੇ ਮਨਮੁਖਾਂ ਦਾ ਵੱਖਰਾ ਵੱਖਰਾ ਸੁਭਾਅ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸਾਂਝਾ ਉਪਦੇਸ਼ ਕਿ ਭਾਈ, ਜੇ ਮਨ ਨੂੰ ਗੁਰਮੁਖਤਾਈ ਨਾਲ ਜੋੜਨਾ ਹੈ, ਗੁਰੂ ਵੱਲ ਨੂੰ ਮੁੱਖ ਕਰਨਾ ਹੈ, ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਨਾ ਹੈ, ਤਾਂ ਫਿਰ ਆਪਣੇ ਮਨ ਨੂੰ, ਆਪਣੀ ਜਿੰਦ ਨੂੰ, ਆਤਮਾ ਨੂੰ ਪ੍ਰਬੋਧਨ ਵਾਸਤੇ ਯਤਨਸ਼ੀਲ ਹੋਣਾ ਪੈਣਾ। ਨਹੀਂ ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਿਨ ਤਾਂ ਬੀਤ ਹੀ ਰਹੇ ਆ ਭਾਈ, ਸਮਾਂ ਬੀਤ ਰਿਹਾ, ਪਰ ਬੀਤ ਕਿਵੇਂ ਰਿਹਾ? ਕਹਿੰਦੇ ਜਿਹੜੇ ਕਠੋਰ ਚਿੱਤ ਲੋਕ ਨੇ ਨਾ, ਬਖਈ ਦਿਨ ਰਹਿਣ ਇਹ ਵੀ ਹੀ ਗੁਦਾਰਾ ਹੈ। ਗੋਬਿੰਦ ਨਾ ਭਜੈ ਅੰਗ ਬੁੱਧ ਮਾਤਾ ਜਨਮ ਜੂਏ ਜੋ ਹਾਰਾ, ਨਾਮ ਅਮੋਲਾ ਪ੍ਰੀਤ ਨਾ ਤੈਸਿਓ ਪਰ ਨਿੰਦਾ ਹਿਤਕਾਰਾ, ਛਾਪਰ ਬਾਂਧ ਸਵਾਰਾ ਤ੍ਰਿੰਕੋ ਦੁਆਰਾ ਪਾਪਕ ਜਾਰਾ। ਕਹਿੰਦੇ ਇਹ ਸੁਭਾਅ ਬਣ ਜਾਂਦਾ ਹੈ, ਸਾਰੀ ਜ਼ਿੰਦਗੀ ਐਂ ਲਗਾਉਂਦੇ ਹੈ। ਜਿਹੜਾ ਹਿੱਤ ਹੈ, ਪਿਆਰ ਹੈ, ਕਿਸ ਚੀਜ਼ ਨਾਲ ਹੈ? ਨਿੰਦਿਆ ਨਾਲ, ਚੁਗਲੀਆਂ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਬੜਾ ਕੀਮਤੀ ਸਮਾਂ ਸੀ, ਤਾਂ ਬੜੇ ਸਮੇਂ ਤੋਂ ਬਾਅਦ, ਬੜੀਆਂ ਸਦੀਆਂ ਤੋਂ ਬਾਅਦ ਤੈਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਸੀ, ਅਤੇ ਇਹ ਤੈਨੂੰ ਇਸ ਵਾਸਤੇ ਤਾਂ ਨਹੀਂ ਸੀ ਮਿਲਿਆ? ਅਤੇ ਫਿਰ ਕਹਿੰਦੇ ਤੂੰ ਕਰਦਾ ਕੀ ਆ? ਕਹਿੰਦੇ ਭਾਈ, ਕੱਲ ਰਿਪੋਰਟ ਅਠਾਵੈ ਮੁੰਡਾ ਅੰਮ੍ਰਿਤ ਮਨ ਤੇ ਡਾਰਾ। ਕਹਿੰਦੇ ਇਹ ਨਿੰਦਿਆ ਦਾ ਤੂੰ ਕਲਰ ਆਪਣੇ ਹਿਰਦੇ ਵਿੱਚ ਭਰੀ ਜਾਂਦਾ, ਅਤੇ ਜਿਹੜਾ ਅੰਮ੍ਰਿਤ ਨਾਮ ਸੀ ਉਹਨੂੰ ਛੱਡੀ ਬੈਠਾ। ਓਡਾ ਬਸਤਰ ਕਾਜਰ ਮੈਂ ਭਰਿਆ, ਬਹੁਰ ਬਹੁਰ ਫਿਰ ਝਾਰਾ, ਕਾਟੋ ਪੇਟ ਡਾਲ ਪਰ ਠੰਡੋ ਖਾਏ ਖਾਏ ਮੁਸਕਾਰਾ। ਕਹਿੰਦੇ ਹਾਲਤ ਇਹ ਬਣੀ ਪਈ ਹੈ ਕਿ ਜ਼ਿੰਦਗੀ ਰੂਪ ਦਰਖਤ 'ਤੇ ਬੈਠਾ ਨਾ, ਇੱਕ ਦਿਨ ਵੱਢ ਲਿਆ, ਰਾਤ ਵੀ ਵੱਢ ਲਈ, ਅਤੇ ਖਾ ਖਾ ਕੇ ਵਿਸ਼ਿਆਂ ਵਿਕਾਰਾਂ 'ਚ ਬੜਾ ਪ੍ਰਸੰਨ ਹੁੰਦਾ ਹੈ, ਅਤੇ ਹੋਵੇਗਾ ਕਿ ਕਹਿੰਦੇ ਗਿਰਿਓ ਜਾਏ ਰਸਾਤਲ ਭਰਿਓ ਛਿਟੀ ਛਿਟੀ ਸਿਰ ਭਾਰ ਹੈ। ਕਹਿੰਦੇ ਜਿਹੜਾ ਇਕੱਲਾ ਇਕੱਲਾ ਇੱਥੇ ਤੂੰ ਵਕਾਰ ਭੋਗਿਆ ਔਗਣ ਕੀਤੇ ਨੇ, ਇਹ ਤੇਰੇ ਸਿਰ ਤੇ ਭਾਰ ਪੈ ਜਾਣਾ। ਇਹਦੇ ਵਿੱਚੋਂ ਕੱਢਣ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਫਿਰ ਕੀ ਕਰਨਾ ਚਾਹੀਦਾ ਸਤਿਗੁਰੂ ਜੀ, ਆਪ ਰਹਿਮਤ ਕਰੋ, ਆਪ ਕਿਰਪਾ ਕਰੋ, ਸਾਨੂੰ ਸਮਝਾਉਣਾ ਕਰੋ ਜੀ। ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਹਰ ਨਾਮ ਧਿਆਈ ਹੈ ਮੇਰੀ ਜਿੰਦੜੀਏ। ਕਹਿੰਦੇ ਭਾਈ, ਜੋ ਜੀਵਾਂ ਨੂੰ ਹਰੇ ਭਰੇ ਕਰ ਦੇਣ ਵਾਲਾ ਪਰਮਾਤਮਾ ਦਾ ਨਾਮ ਹੈ, ਜੋ ਹਰ ਜਗ੍ਹਾ 'ਤੇ ਅਸੀਂ ਜਿਸ ਨੂੰ ਜਪ ਸਕਦੇ ਹਾਂ, ਹਰ ਹਰ ਨਾਮ, ਉਸ ਪਰਮਾਤਮਾ ਦੇ, ਹਰੀ ਪਰਮਾਤਮਾ ਦੇ ਨਾਮ ਨੂੰ ਹਮੇਸ਼ਾ ਵਾਸਤੇ, ਹੇ ਮੇਰੇ ਮਨ, ਹੇ ਮੇਰੀ ਆਤਮਾ, ਹੇ ਮੇਰੀ ਜਿੰਦੜੀਏ, ਭਾਵ ਮੇਰਿਆ ਸਰੀਰਾ, ਸਿੱਧੇ ਰੂਪ ਵਿੱਚ ਵੀ ਮਹਾਰਾਜ ਨੇ ਕਿਹਾ ਨਾ ਸਾਨੂੰ, ਇਸ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਕਦੇ ਵਿਚਾਰ ਕੀਤੀ ਕਿ ਜਦੋਂ ਦੇ ਜੱਗ ਵਿੱਚ ਆਏ ਹਾਂ ਉਦ ਤੋਂ ਕੀ ਕੀਤਾ ਭਾਈ? ਆਪਣੇ ਗਰੀਬਾਣ ਮੈਂ ਸਿਰ ਨੀਵਾਂ ਕਰ ਦੇਖ, ਵੇਖ ਲੈਣਾ ਚਾਹੀਦਾ ਵੀ ਜਦੋਂ ਤੋਂ ਜਨਮ ਲਿਆ, ਜਦੋਂ ਤੋਂ ਸੁਰਤ ਆਈ ਹੈ, ਉਦੋਂ ਬਾਅਦ ਕੀ ਕਰਿਆ ਸੀ? ਕਦੇ ਵਿਚਾਰ ਕਰ ਲਏ ਜੇ ਤਾਂ ਭਾਈ ਤਸੱਲੀ ਬਖਸ਼ ਹੈ, ਵਿਚਾਰ ਅੰਦਰੋਂ ਤਸੱਲੀ ਬਖਸ਼ ਨਿਕਲਦੀ ਤਾਂ ਮਹਾਰਾਜ ਦੀ ਕਿਰਪਾ ਹੈ। ਜੇ ਕਮੀ ਹੈ ਤਾਂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਫਿਰ ਤੂੰ ਯਤਨਸ਼ੀਲ ਹੋ, ਫਿਰ ਤੂੰ ਢਿੱਲ ਨਾ ਕਰ। ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਕਹਿੰਦੇ ਭਾਈ ਇਹ ਨਾਮ ਹੈ ਅਮੋਲਕ, ਕਿਉਂਕਿ ਇਹ ਮਿਲਣ ਵਾਲਾ ਨਹੀਂ ਕਿਤੋਂ। ਜੇ ਆਪਾਂ ਕਹੀਏ ਮੁੱਲ ਲੈ ਲਵਾਂਗੇ, ਖਰੀਦ ਲਵਾਂਗੇ, ਕਿਸੇ ਤੋਂ ਧਾਰਾ ਲੈ ਲਵਾਂਗੇ, ਨਹੀਂ ਭਾਈ। ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਕਿ ਇਹ ਨਾਮ ਅਮੋਲਕ ਹੈ, ਅਮੁੱਲ ਗੁਣ, ਅਮੁੱਲ ਵਪਾਰ, ਇਹ ਤਾਂ ਅਮੁੱਲ ਹੈ ਭਾਈ। ਇਹਦਾ ਕੋਈ ਥੋੜ੍ਹਾ ਮੁੱਲ ਪਾ ਸਕਦਾ, ਇਹਦਾ ਮੁੱਲ ਨਹੀਂ ਪਾ ਸਕਦਾ। ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਇਹ ਤਾਂ ਭਾਈ ਸਤਿਗੁਰੂ ਦੀ ਬਖਸ਼ਿਸ਼ ਦਾ ਦੁਆਰਾ ਆਪਾਂ ਜਪ ਸਕਦੇ ਹਾਂ, ਆਪਾਂ ਇਹਨੂੰ ਗ੍ਰਹਿਣ ਕਰ ਸਕਦੇ ਹਾਂ। ਇਸ ਵਾਸਤੇ ਹਰ ਹਰ ਨਾਮ ਧਿਆਈਆ ਮੇਰੀ ਜਿੰਦੜੀਏ, ਪਰਮਾਤਮਾ ਦੇ ਨਾਮ ਨੂੰ ਜਪਣ ਵਾਸਤੇ ਯਤਨਸ਼ੀਲ ਹੋ, ਸਤਿਗੁਰੂ ਰਹਿਮਤ ਕਰਨਗੇ, ਫਿਰ ਕੀ ਹੋਵੇਗਾ? ਗੁਰਮੁਖ ਨਾਮ ਅਮੋਲੇ ਰਾਮ। ਅਤੇ ਫਿਰ ਭਾਈ ਗੁਰਮੁਖਤਾਈ ਮਨ ਦੇ ਵਿੱਚ ਇਸਥਿਤ ਹੋ ਜਾਵੇਗੀ ਅਤੇ ਇਸ ਅਮੋਲਕ ਨਾਮ ਨੂੰ ਗ੍ਰਹਿਣ ਕਰ ਲਵੇਗੀ।
ਹਰ ਰਸ ਬੀਦਾ ਹਰ ਮਨ ਪਿਆਰਾ।
ਫਿਰ ਕੀ ਹੋਏਗਾ ਭਾਈ? ਕਹਿੰਦੇ ਜਿਹੜਾ ਪਰਮਾਤਮਾ ਦਾ ਪਿਆਰਾ ਨਾਮ ਹੈ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ। ਭੀਨਾ ਕੀ ਭਾਈ? ਕੇਵਲ ਭਿੱਜ ਜਾਣਾ ਨਹੀਂ, ਜਿਵੇਂ ਆਪਾਂ ਕੱਪੜਾ ਭਿਉਂ ਲੈਂਦੇ, ਇਹ ਗੱਲ ਨਹੀਂ। ਬਾਣੀ ਦੇ ਵਿੱਚ ਦਗਧ ਹੋ ਜਾਣਾ, ਮਨ ਨੇ ਸਨਿਗਧ ਹੋ ਜਾਣਾ, ਗਦਗਦ ਹੋ ਜਾਣਾ, ਇਹ ਗੁਰਮੁਖਤਾਈ ਬੋਲੇ ਨੇ ਭਾਈ। ਅਤੇ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੁਰਬਾਣੀ ਸੁਣਤ ਮੇਰਾ ਮਨ ਦਰਵਿਆ। ਬਾਣੀ ਸੁਣਦਿਆਂ ਸੁਣਦਿਆਂ ਕਹਿੰਦੇ ਇਸ ਤਰ੍ਹਾਂ ਮੇਰਾ ਮਨ ਢਲ ਗਿਆ, ਬਾਣੀ ਬਣ ਗਿਆ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ। ਜਦੋਂ ਇਹ ਹਾਲਤ ਬਣ ਜਾਵੇ, ਕਹਿੰਦੇ ਭਾਈ ਜਦੋਂ ਪਰਮਾਤਮਾ ਦਾ ਨਾਮ ਜਪਿਆ, ਸੁਰਤ ਜੋੜੀ ਪਰਮਾਤਮਾ ਦੇ ਨਾਮ ਵਿੱਚ, ਤੇ ਫਿਰ ਮੇਰਾ ਮਨ ਗੁਰਬਾਣੀ ਦੇ ਵਿੱਚ ਭਿੱਜ ਜਾਵੇਗਾ, ਸਨਿਗਧ ਹੋ ਜਾਵੇਗਾ।
ਮਨ ਹਰ ਰਸ ਨਾਮ ਚ ਘੁਲੇ ਰਾਮ।
ਤੇ ਸਤਿਗੁਰੂ ਜੀ ਕਹਿੰਦੇ ਭਾਈ ਇਸ ਮਨ ਨੂੰ ਜੋੜੇਗਾ ਤਾਂ, ਜੇ ਮਨ ਜੋੜਿਆ ਨਾ, ਨਾ ਮਨ ਕਰਕੇ ਬਾਣੀ ਨਾ ਪੜੀ, ਕੇਵਲ ਰਸਨਾ ਕਰਕੇ ਪੜੀ, ਫਿਰ ਪੂਰਾ ਲਾਭ ਨਹੀਂ ਜੀ ਹੋਣਾ। ਕਿਉਂਕਿ ਜਿਹੜਾ ਰਸਨਾ ਤੂੰ ਨਾਮ ਜਪਣਾ, ਇਹ ਨਹੀਂ ਆਪਾਂ ਕਹਿ ਸਕਦੇ ਕਿ ਲਾਭ ਹੋਣਾ ਹੀ ਨਹੀਂ। ਨਹੀਂ ਭਾਈ, ਲਾਭ ਤਾਂ ਹੋਏਗਾ, ਪਰ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਫਰਮਾਉਂਦੇ ਨੇ ਕਿ ਭਾਈ ਜਿਹੜਾ ਮਨ ਕਰਕੇ, ਜਿਹੜਾ ਅਸੀਂ ਮਨ ਨੂੰ ਟਿਕਾਉਣ ਦਾ ਵੀ ਸਭ ਤੋਂ ਵਧੀਆ ਸਾਧਨ ਇਹੀ ਹੈ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਇਹ ਬਚਨ ਆਮ ਤੌਰ 'ਤੇ ਕਿਹਾ ਕਰਦੇ ਸਨ ਗੁਰਸਿੱਖੋ, ਮਨ ਰਤਾ ਵੀ ਮਨ ਵਿੱਚ ਸ਼ੰਕਾ ਨਾ ਰੱਖੋ ਕਿ ਸਾਡਾ ਮਨ ਠਹਿਰੇਗਾ ਨਹੀਂ, ਸਾਡਾ ਮਨ ਲੱਗੇਗਾ ਨਹੀਂ। ਨਹੀਂ ਭਾਈ, ਇਹ ਤਾਂ ਸ਼ੰਕਾ ਹੀ ਕੱਢ ਦਿਓ। ਅਤੇ ਇਹ ਆਪਣੇ ਸਾਰਿਆਂ ਦਾ ਹੀ ਪ੍ਰਸ਼ਨ ਹੈ ਮਨ ਵਿੱਚ, ਜਦੋਂ ਮਹਾਂਪੁਰਖਾਂ ਇਹ ਬਚਨ ਕਹਿਣਾ ਤੇ ਸਾਰਿਆਂ ਨੇ ਚਕੰਨੇ ਹੋ ਕੇ ਸੁਣਨਾ ਵੀ ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ। ਮਹਾਂਪੁਰਖਾਂ ਨੇ ਕਹਿਣਾ ਭਾਈ ਜਿਹੜੀ ਬਾਣੀ ਪੜ੍ਹੋ ਇੱਕ ਇੱਕ ਅੱਖਰ ਨੂੰ ਇੱਕ ਇੱਕ ਪੌੜੀ ਨੂੰ ਆਪਣੇ ਕੰਨਾਂ ਨਾਲ ਸੁਣੋ। ਜਦੋਂ ਬਾਣੀ ਕੰਨਾਂ ਨਾਲ ਸੁਣਾਂਗੇ ਨਾ, ਰਸਨਾ ਵਿੱਚੋਂ ਕਈ ਕਿਹਾ ਹੋਇਆ ਸ਼ਬਦ ਸਾਡੇ ਕੰਨਾਂ ਨੇ ਸੁਣ ਲਿਆ, ਸੁਣ ਤੱਕ ਇਹ ਮਨ ਬੰਨਿਆ ਗਿਆ ਤੇ ਫਿਰ ਭਾਈ ਸਮਝੋ ਕਿ ਮਨ ਕਿਤੇ ਜਾਏਗਾ ਹੀ ਨਹੀਂ। ਕਈ ਵਾਰ ਅਸੀਂ ਆਪਣੀ ਈਗੋ ਵਿੱਚ ਹੀ ਆਪਣੇ ਹੰਕਾਰ ਵਿੱਚ ਵੀ ਮੇਰੇ ਵਰਗਾ ਤਾਂ ਕੋਈ ਵਿਦਵਾਨ ਨਹੀਂ, ਮੇਰੇ ਵਰਗਾ ਤਾਂ ਕੋਈ ਪਹੁੰਚਿਆ ਹੋਇਆ ਨਹੀਂ, ਬਾਸ ਜੀ ਬੜੀ ਕਿਰਪਾ ਹੈ, ਜੇ ਸੁਣਾਓ ਭਾਈ ਮਨ ਦਾ ਕੀ ਹਾਲ ਹੈ, ਮਨ ਤੇ ਬਾਸ ਜੀ ਐਨ ਬਾਣੀ ਵਿੱਚ ਰਚਿਆ ਹੋਇਆ। ਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਇਸ ਮਨ 'ਤੇ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਹਾਂ ਇਹ ਮਨ ਪੂਰੀ ਤਰ੍ਹਾਂ ਤਿਆਰ ਬਰਤਿਆਰ ਹੈ, ਇਹ ਕਿਸੇ ਪਾਸੇ ਡੋਲੇਗਾ ਨਹੀਂ, ਤਾਂ ਮਹਾਰਾਜ ਕਹਿੰਦੇ ਭਾਈ ਗੁਰਬਾਣੀ ਪੜ੍ਹੋ। ਕਵਣ ਕਵਨੀ ਪਤਰਿਆ ਤੁਮਰੀ ਪ੍ਰਤੀਤ, ਮਹਾਮੋਹਣੀ ਮੋਹਿਆ ਨਰਕ ਕੀ ਰੀਤ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਸਦਾ ਉਦਮਾਦਾ, ਖਰਕਾ ਪੈਖਰ ਤੋ ਚੁੱਟਿਆ ਜਾਂ ਉੱਪਰ ਲਾਦਾ। ਕਹਿੰਦੇ ਹੇ ਮਨਾ ਤੇਰੇ 'ਤੇ ਭਰੋਸਾ ਕਰਕੇ ਕਿਹੜਾ ਕਿਹੜਾ ਨਹੀਂ ਰਸਾਤਲ 'ਚ ਡਿੱਗਿਆ, ਵੱਡਿਆਂ ਵੱਡਿਆਂ ਦੀ ਤੂੰ ਬੁਰੀ ਹਾਲਤ ਕਰਤੀ, ਤੇਰੇ 'ਤੇ ਭਰੋਸਾ ਕਰੀਏ। ਕਹਿੰਦੇ ਕਿਵੇਂ ਕਰੀਏ? ਕਹਿੰਦੇ ਭਾਈ ਕਵਣ ਕਵਨੀ ਪਤਰਿਆ ਤੁਮਰੀ ਪ੍ਰਤੀਤ, ਮਹਾਮੋਹਣੀ ਮਹਾਮੋਹਣੀ ਮੋਹਣੀ ਤਾਂ ਹੁੰਦੀ ਨਾ ਮਾਇਆ, ਅਤੇ ਮਹਾਮੋਹਣੀ ਹੁੰਦੀ ਹੈ ਜਿਹੜੀ ਸਾਰੇ ਜਨਮਾਂ ਦੇ ਵਿੱਚ ਜਿਹੜੀ ਪਹੁੰਚਦੀ ਰਹੀ ਹੋਵੇ, ਇੱਕ ਜਨਮ 'ਚ ਨਹੀਂ ਪਿਛਲੇ ਜਨਮਾਂ 'ਚ ਵੀ ਪਹੁੰਚਦੀ ਰਹੀ ਹੋਵੇ, ਉਹ ਮਹਾਮੋਹਣੀ ਮੋਹਿਆ ਨਰਕ ਕੀ ਰੀਤ। ਕਹਿੰਦੇ ਮਨ ਖੁੱਟ ਹਰ, ਕਹਿੰਦੇ ਖੁਟਿਆਈ ਦੀ ਜੜ ਹੈ ਤੂੰ, ਇਕੱਲਾ ਖੋਟਾ ਹੀ ਨਹੀਂ ਤੂੰ, ਖੁਟਿਆਈ ਦੀ ਜੜ ਹੈ ਤੂੰ, ਤੂੰ ਖੋਟਾਂ ਪੈਦਾ ਕਰਦਾ ਹੈ, ਤੇਰੇ 'ਤੇ ਭਰੋਸਾ ਕਿਵੇਂ ਕਰੀਏ? ਨਹੀਂ ਕਰ ਸਕਦੇ ਤੇਰੇ 'ਤੇ ਭਰੋਸਾ। ਸਤਿਗੁਰੂ ਪਾਤਸ਼ਾਹ ਜੀ ਇਸ ਕਰਕੇ ਕਹਿੰਦੇ ਨੇ ਕਿ ਭਾਈ ਇਸ ਮਨ 'ਤੇ ਇੰਨਾ ਭਰੋਸਾ ਨਾ ਕਰੋ ਕਿ ਇਹ ਜੋ ਕਰਦਾ ਇਹਨੂੰ ਕਰਨ ਦਿਓ, ਇਹਦਾ ਸੁਭਾਅ ਹੋਰ ਤਰ੍ਹਾਂ ਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਇਹ ਮਨਾ ਤੂੰ ਮਨ ਕਰਕੇ ਜਦੋਂ ਬਾਣੀ ਵਿੱਚ ਆਪਣੇ ਮਨ ਨੂੰ ਜੋੜੇਗਾ ਤੇ ਫਿਰ ਇਹ ਮਿੱਠੜੇ ਪਦਾਰਥ ਨਾਮ ਦੇ ਪਦਾਰਥ ਤੂੰ ਪ੍ਰਾਪਤ ਕਰ ਲਵੇਗਾ।
ਗੁਰਮਤ ਮਨ ਠਹਿਰਾਈਆ ਮੇਰੀ ਜਿੰਦੜੀਏ।
ਕਹਿੰਦੇ ਹਾਂ ਇੱਕ ਭਾਈ ਗੁਰਮਤ ਹੈ, ਗੁਰ ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਜਿਹੜੀ ਗੁਰਮਤ ਹੈ ਨਾ, ਗੁਰਮਤ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਇਹ ਗੁਰਮਤ ਹੈ। ਅੰਮ੍ਰਿਤਧਾਰੀ ਹੋਵੇ, ਪੰਜਾਂ ਕਕਾਰਾਂ ਦੀ ਰਹਿਤ ਰੱਖੇ, ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹੇ, ਗੁਰੂ ਕੀ ਬਾਣੀ ਦੇ ਦਰਸ਼ਨ ਕਰੇ, ਸੰਗਤ ਵਿੱਚ ਆ ਕੇ ਸਜੇ, ਕੀਰਤਨ ਸੁਣੇ, ਸੇਵਾ ਕਰੇ, ਇਹ ਹੈ ਗੁਰਮਤ। ਅਤੇ ਕਹਿੰਦੇ ਗੁਰਮਤ ਮਨ ਠਹਿਰਾਈਆ ਮੇਰੀ ਜਿੰਦੜੀਏ। ਕਹਿੰਦੇ ਭਾਈ ਜਦੋਂ ਤੂੰ ਗੁਰਮਤ ਨੂੰ ਧਾਰਨ ਕਰ ਲਿਆ, ਗੁਰਮਤ ਨਾਲ ਜੁੜ ਗਿਆ, ਇਹ ਨਿਤਾ ਪ੍ਰਤੀ ਦਾ ਕਰਮ ਹੈ। ਜਦੋਂ ਅਸੀਂ ਗੁਰਮਤ ਦੇ ਵਿੱਚ ਆ ਗਏ, ਗੁਰਮਤ ਨੂੰ ਗ੍ਰਹਿਣ ਕਰ ਲਿਆ, ਗੁਰਮਤ ਨੂੰ ਮੰਨ ਹੀ ਲਿਆ, ਤੇ ਫਿਰ ਭਾਈ ਕਹਿੰਦੇ ਫਿਰ ਮਨ ਠਹਿਰਾਈਆ, ਫਿਰ ਇਹ ਮਨ ਠਹਿਰ ਜਾਏਗਾ, ਹੋਰ ਕੋਈ ਦਾ ਤਰੀਕਾ ਨਹੀਂ। ਕਿਉਂਕਿ ਖਰਕਾ ਪੈਖਰ ਤੋ ਛੁੱਟਾ ਜਾਂ ਉੱਪਰ ਲਾਦਾ। ਅੱਜ ਜਿਵੇਂ ਆਪਾਂ ਪਹਿਲਾਂ ਦੇਖਦੇ ਸੀ ਨਾ, ਜਦੋਂ ਘੁਮਿਆਰ ਲੋਕ ਗਧਿਆਂ ਦੇ ਉੱਪਰ ਖੱਚਰਾਂ ਦੇ ਉੱਪਰ ਭਾਰ ਢੋਂਦੇ ਸੀ, ਉਹ ਜਦੋਂ ਇਹ ਜਾਨਵਰ ਵਿਹਲਾ ਹੁੰਦਾ ਸੀ, ਇਹਨੂੰ ਖਰ ਨੂੰ ਪੈਖਰ ਪਾ ਦਿੰਦੇ ਸੀ, ਇੱਕ ਸੰਗਲ ਪਾ ਦਿੰਦੇ ਸੀ ਪੈਰ ਨੂੰ, ਪਰ ਜਦੋਂ ਇਹਦੇ ਉੱਪਰ ਖੱਟ ਲੱਦ ਦਿੰਦੇ ਸੀ ਉਦੋਂ ਪੈਖਰ ਖੋਲ੍ਹ ਦਿੰਦੇ ਸੀ, ਕਿਉਂ ਚੱਲਣਾ ਹੁੰਦਾ ਸੀ ਉਦੋਂ। ਕਹਿੰਦੇ ਭਾਈ ਇਹ ਮਰਜ਼ਾਦਾ ਦਾ ਪੈਖਰ ਪਾਇਆ ਹੋਇਆ ਤੈਨੂੰ, ਤੈਨੂੰ ਖੋਲ੍ਹਣਾ ਕਦੋਂ ਹੈ? ਤੇਰੇ ਮਨ ਨੂੰ ਆਜ਼ਾਦ ਕਦੋਂ ਕਰਨਾ? ਜਦੋਂ ਤੂੰ ਸੰਗਤ ਵਿੱਚ ਸਜਣਾ ਹੈ, ਜਦੋਂ ਤੂੰ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ, ਉਦੋਂ ਤੈਨੂੰ ਯਾਦ ਕਰਨਾ ਹੈ। ਕਿੱਡੀਆਂ ਵੱਡੀਆਂ ਜੁਗਤੀਆਂ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਕਹਿੰਦੇ ਭਾਈ ਗੁਰਮਤ ਦੇ ਨਾਲ ਇਸ ਮਨ ਨੂੰ ਠਹਿਰਾਇਆ ਜਾ ਸਕਦਾ, ਰੋਕਿਆ ਜਾ ਸਕਦਾ ਹੈ। ਜੋ ਦਸਾਂ ਦਿਸ਼ਾਂ ਦੇ ਵਿੱਚ ਦੌੜਿਆ ਫਿਰਦਾ ਹੈ, ਮਿੰਟਾਂ ਸਕਿੰਟਾਂ ਵਿੱਚ ਹੀ ਸੱਤ ਸਮੁੰਦਰ ਪਾਰ ਕਰ ਜਾਂਦਾ ਹੈ, ਫਿਰ ਇਹੋ ਜਿਹੇ ਥਾਂ 'ਤੇ ਚਲਿਆ ਜਾਂਦਾ, ਨਹੀਂ ਸੋਚਦਾ ਕਿ ਅਸੀਂ ਕਿਹੋ ਜਿਹੀ ਪਵਿੱਤਰ ਜਗ੍ਹਾ 'ਤੇ ਬੈਠੇ ਹਾਂ, ਹੇ ਮਨਾ ਤੂੰ ਕਿੱਥੇ ਫਿਰਦਾ? ਇਹ ਬਹੁਤ ਜਗ੍ਹਾ 'ਤੇ ਉਹੋ ਜਿਹੀਆਂ 'ਤੇ ਲੈ ਜਾਂਦਾ ਸਾਨੂੰ, ਪਰ ਮਹਾਰਾਜ ਕਹਿੰਦੇ ਗੁਰਮਤ ਮਨ ਠਹਿਰਾਈ ਹੈ ਮੇਰੀ ਜਿੰਦੜੀਏ। ਗੁਰਮਤ ਦੇ ਨਾਲ ਇਸ ਮਨ ਨੂੰ ਇਸਤ ਕੀਤਾ ਜਾ ਸਕਦਾ ਹੈ।
ਮਨਤ ਨਾ ਕਾਹੂ ਡੋਲੇ ਰਾਮ।
ਫਿਰ ਭਾਈ ਕਹਿੰਦੇ ਹੋਰ ਥਾਵਾਂ ਤੇ ਨਹੀਂ ਡੋਲੇਗਾ ਜਾ ਕੇ, ਗੁਰਮਤ ਨਾਲ ਜਦੋਂ ਜੁੜ ਗਿਆ ਨਾ, ਗੁਰਮਤ ਨੂੰ ਛੱਡ ਕੇ ਫਿਰ ਦੁਰਮਤ ਵੱਲ ਨਹੀਂ ਜਾਏਗਾ, ਖੋਟੀ ਮਤ ਵੱਲ, ਹੋਰ ਥਾਵਾਂ ਤੇ ਗੁਰੂ ਘਰ ਨੂੰ ਛੱਡ ਕੇ ਹੋਰਨਾਂ ਤੇ ਆਸ ਭਰੋਸਾ ਨਹੀਂ ਰੱਖੇਗਾ। ਜਦੋਂ ਗੁਰੂ ਦੀ ਸਿੱਖਿਆ ਲੈ ਲਈ, ਜਦੋਂ ਇਹ ਮਨ ਵਿੱਚ ਧਾਰਨ ਕਰ ਲਿਆ, ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤੇ ਫਿਰ ਕੱਚੇ ਗੁਰੂ ਕੱਚਿਆਂ ਪਿੱਲਿਆਂ ਵੱਲ ਦੌੜ ਦੌੜ ਕੇ ਨਹੀਂ ਜਾਏਗਾ। ਜਦੋਂ ਸੱਚੀ ਦੁਕਾਨ ਤੇ ਸੱਚੇ ਹੱਟ ਤੇ ਆ ਗਿਆ, ਜਿੱਥੋਂ ਮਹਾਰਾਜ ਨੇ 13-13 ਦਾ ਕੇਵਲ ਅਨਾਜ ਨਹੀਂ ਤੋਲਿਆ, 13-13 ਦੀਆਂ ਝੋਲੀਆਂ ਤਾਂ ਪਤਾ ਨਹੀਂ ਕਿਵੇਂ ਭਰ ਦਿੱਤੀਆਂ, ਕਿੰਨੀਆਂ ਦੀਆਂ ਭਰ ਦਿੱਤੀਆਂ। ਮੈਨੂੰ ਇੱਕ ਗੱਲ ਹੋਰ ਯਾਦ ਆ ਗਈ, ਸਾਧ ਸੰਗਤ ਜੀ, ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੁਲਤਾਨਪੁਰ ਸਾਹਿਬ ਪੂਰਾ ਹੀ ਜੱਥਾ ਗਿਆ ਹੋਇਆ ਸੀ, ਤੇ ਖੁਸ਼ੀਆਂ ਵਿੱਚ ਆਏ ਗੱਲ 13-13 ਤੋਂ ਯਾਦ ਆ ਗਈ। ਆਪਾਂ ਸਮਝਦੇ ਕੇਵਲ 13-13 ਅਨਾਜ ਹੀ ਤੋਲਿਆ, ਨਹੀਂ ਭਾਈ, ਤਾਂ 13-13-13 ਹੀ ਦਿੱਤਾ, 13 ਕੀ ਹੈ, ਤੁਝ ਕੋ ਸੌਂਪ ਦੇ ਕੇ ਅਲੱਗ ਹੈ ਮੇਰਾ, ਇਹ 13 ਸੀ ਉਹ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਸੇਵਾ 'ਚ ਸੀ ਗੜਬਈ ਉਹਨਾਂ ਦੇ, ਅਤੇ ਉਹਨਾਂ ਨੂੰ ਕਹਿਣ ਲੱਗੇ ਭਾਈ ਕਰਤਾਰ ਸਿੰਘ, ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ, 13-13 ਦੀਆਂ ਝੋਲੀਆਂ ਭਰੀਆਂ, ਲਿਆ ਤੇਰੀ ਵੀ ਝੋਲੀ ਭਰ ਦੇਵਾਂ, ਅਗਾਂਹ ਤੋਂ ਦਮਦਮੀ ਟਕਸਾਲ ਦੀ ਸੇਵਾ ਪੜਾਉਣ ਦੀ ਤੈਨੂੰ ਸੌਂਪ ਦਿੰਦੇ ਹਾਂ। ਤਿਆਗੀ ਵਿਰਾਗੀ ਮਹਾਂਪੁਰਖ ਕਹਿੰਦੇ, ਮਹਾਂਪੁਰਖੋ ਮੇਰੇ ਕੋਲ ਇਹ ਭਾਰ ਨਹੀਂ ਚੱਕਿਆ ਜਾਣਾ, ਮੇਰੇ ਕੋਲ ਇੰਨੀ ਵਿਦਵਤਾ ਨਹੀਂ ਹੈ, ਮੈਂ ਇੰਨਾ ਭਾਰ ਚੱਕ ਕੇ ਇੰਨੇ ਵੱਡੇ ਜੱਥੇ ਦੀ ਸੇਵਾ ਨਹੀਂ ਸੰਭਾਲ ਸਕਦਾ, ਇਹ ਬ੍ਰਹਮ ਵਿੱਦਿਆ ਦੀ ਦਾਤ ਮਹਾਰਾਜ ਆਪ ਨੂੰ ਹੀ ਬਣ ਆਈ ਹੈ, ਆਪ ਹੀ ਕਰ ਸਕਦੇ ਹਾਂ, ਇੰਨੀ ਨਿਮਰਤਾ। ਕਹਿੰਦੇ ਭਾਈ ਚੰਗਾ, ਸਮਾਂ ਆ ਜਾਏਗਾ ਫਿਰ ਸਹੀ। ਕਹਿਣ ਤੋਂ ਭਾਵ ਸਤਿਗੁਰੂ ਪਾਤਸ਼ਾਹ ਜੀ ਇਹ ਝੋਲੀਆਂ ਭਰਨ ਵਾਲੇ ਹਨ, ਸੋ ਇਸ ਵਾਸਤੇ ਅੰਤ ਨਾ ਕਾਹੋਂ ਡੋਲੇ ਰਾਮ। ਫਿਰ ਕਹਿੰਦੇ ਭਾਈ ਹੋਰ ਥਾਵਾਂ 'ਤੇ ਨਹੀਂ ਜਾ ਕੇ ਡੋਲਦਾ, ਜਦੋਂ ਗੁਰੂ ਕੀ ਸਿੱਖਿਆ ਗ੍ਰਹਿਣ ਕਰ ਲਈ ਨਾ, ਫਿਰ ਤੁਛ ਲੱਗੇਗੀ, ਦੂਜੀ ਥਾਂ 'ਤੇ ਜਾਂਦਾ ਵੀ ਨਹੀਂ ਸੋਭ ਨਹੀਂ ਹੋਵੇਗਾ, ਅਤੇ ਉੱਥੋਂ ਕੁਛ ਲਾਭ ਵੀ ਨਹੀਂ ਹੋਣਾ, ਕੋਈ ਫਾਇਦਾ ਵੀ ਨਹੀਂ ਹੋਣਾ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਜੈਸੇ ਉਹ ਸਿੱਖਿਆ ਦਿੰਦੇ ਨੇ, ਕਹਿੰਦੇ ਜਿਵੇਂ ਧੁੱਪ ਬਹੁਤ ਤੇਜ਼ ਹੁੰਦੀ ਹੈ ਨਾ, ਕਈ ਵਾਰ ਚਮਾਸਿਆਂ ਦੇ ਵਿੱਚ ਇਹੋ ਜਿਹੀ ਧੁੱਪ ਤਪਦੀ ਹੁੰਦੀ ਹੈ, ਕਿਤੇ ਲੋਹ ਬਾਹਰ ਪਈ ਹੋਵੇ ਨਾ, ਲੋਹ ਜਿੱਥੇ ਆਪਾਂ ਪ੍ਰਸ਼ਾਦੇ 'ਚ ਪਕਾਉਂਦੇ ਹਾਂ, ਉਹਦੇ 'ਤੇ ਪੈਰ ਟਿਕ ਜਾਵੇ, ਪੈਰ ਮਚਦਾ ਹੈ, ਪਰ ਜੇ ਉਹਦੇ 'ਤੇ ਤੁਸੀਂ ਵੇਲ ਕੇ ਰੋਟੀ ਪਾਓ, ਰੋਟੀ ਨਹੀਂ ਪਕਾਵੇਗਾ, ਉਹ ਕੰਮ ਨਹੀਂ ਸਾਰ ਸਕਦੀ। ਜੈਸੇ ਘਾਮ ਤੀਖਣ ਤਪਤ ਅਤ ਬਿਖਮ ਬਸੰਤਰ ਵਿਹੋਣ ਸਿੱਧ ਕਰਤ ਨਾ ਗਰਾਸ ਕੋ। ਕਹਿੰਦੇ ਅੱਗ ਤੋਂ ਬਿਨਾਂ ਉਹ ਖਾਣ ਵਾਲੇ ਪਦਾਰਥਾਂ ਨੂੰ ਸੋਧ ਨਹੀਂ ਸਕਦੀ, ਅੱਗ ਜਿੰਨੀ ਮਰਜ਼ੀ ਤਕੜੀ ਹੋਵੇ। ਇਹਦਾ ਭਾਵ ਕੀ ਹੈ, ਜਿੰਨੇ ਮਰਜ਼ੀ ਦੇਵੀ ਦੇਵਤੇ ਆਪਣੇ ਆਪਣੇ ਥਾਂ 'ਤੇ ਹੋਣਗੇ, ਪਰ ਸਾਧ ਸੰਗਤ ਉਹ ਮੁਕਤੀ ਦਾ ਦਾਨ ਨਹੀਂ ਦੇ ਸਕਦੇ, ਇੰਨੀ ਸਮਰੱਥਾ ਨਹੀਂ ਹੈ ਉਹਨਾਂ ਵਿੱਚ। ਅੱਗੇ ਫਰਮਾਉਂਦੇ ਨੇ, ਜੈਸੇ ਸਰਵਰ ਹੰਸ ਤਾਜ ਆਣ ਸਰ ਜਾਤ ਖਾਏ ਨਾ ਮੋਤੀ ਫਲ। ਕਹਿੰਦੇ ਮੁਕਤਾ ਫਲ ਨਹੀਂ ਉੱਥੋਂ ਖਾ ਸਕਦਾ, ਭੁਗਤ ਜੁਗਾਤ ਕੀ। ਕਹਿੰਦੇ ਭਾਈ ਉੱਥੇ ਹਾਲਤ ਹੋ ਜਾਵੇਗੀ। ਇਸ ਵਾਸਤੇ ਜਿਹੜਾ ਗੁਰੂ ਕੀ ਸਿੱਖਿਆ, ਗੁਰੂ ਕਾ ਦਰ ਹੈ, ਐਵੇਂ ਨਹੀਂ ਆਪਾਂ ਪੜ੍ਹਦੇ ਸਿਰਫ ਕਿਤੇ ਆਪਾਂ ਆਪਣੇ ਆਪ ਨੂੰ ਵਡਿਆਉਣ ਵਾਸਤੇ ਪੜ੍ਹਦੇ ਹਾਂ, ਇਹ ਅਟਲ ਸੱਚਾਈ ਹੈ। ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਇਹ ਸਭ ਤੋਂ ਵੱਡਾ ਗੁਰੂ ਨਾਨਕ ਦਾ ਦਰ ਹੈ ਭਾਈ, ਜਿਹੜਾ ਕਲਯੁੱਗ ਦੇ ਵਿੱਚ ਆਪਣੀ ਪੱਤ ਰੱਖ ਸਕਦਾ ਪਰਮਾਤਮਾ ਦਾ ਨਾਮ ਦੇ ਕੇ। ਇਸ ਕਰਕੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਕੇ ਦਰ ਦੇ ਨਾਲ ਆਪਣਾ ਨਾਤਾ ਜੋੜ ਲਿਆ, ਉਹ ਹੋਰਨਾਂ ਦਰਾਂ ਤੇ ਜਾ ਕੇ ਨਹੀਂ ਭਟਕਦੇ।
ਮਨ ਚਿੰਦੇ ਅੜਾ ਫਲ ਪਾਇਆ ਹਰ ਪ੍ਰਭ।
ਉਹ ਪਰਮਾਤਮਾ ਦੇ ਦਰ ਤੋਂ ਹੀ ਜੋ ਮਨ ਦੀ ਇੱਛਾ ਹੈ ਉਹ ਫਲ ਉਹਨਾਂ ਨੂੰ ਇੱਥੋਂ ਹੀ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਵ ਸੁਖ ਪਾਵੈ ਮੇਰੇ ਮਨਾ। ਹੋਰ ਥਾਂ 'ਤੇ ਜਾਣ ਦੀ ਲੋੜ ਹੀ ਨਹੀਂ। ਇਸ ਵਾਸਤੇ ਭਾਈ ਉਹਨਾਂ ਦੇ ਮਨ ਦੀ ਇੱਥੇ ਤ੍ਰਿਪਤੀ ਹੋ ਜਾਂਦੀ ਹੈ।
ਗੁਣ ਨਾਨਕ ਬਾਣੀ ਬੋਲੇ ਰਾਮ।
ਪਰ ਭਾਈ ਉਹਦੇ ਵਿੱਚ ਗੁਰਸਿੱਖ ਦੇ ਵਿੱਚ ਇਹ ਗੁਣ ਹੋਣਾ ਚਾਹੀਦਾ, ਉਹ ਗੁਰਬਾਣੀ ਬੋਲੇ, ਗੁਰਬਾਣੀ ਤੋਂ ਬਾਹਰ ਨਾ ਜਾਵੇ, ਉਹ ਗੁਰਬਾਣੀ 'ਤੇ ਭਰੋਸਾ ਰੱਖੇ, ਗੁਰਬਾਣੀ ਜਪਦਾ ਰਹੇ, ਸ਼ਰਧਾ ਭਾਵਨਾ ਧਾਰ ਕੇ ਪ੍ਰੇਮ ਦੇ ਸਹਿਤ ਗੁਰਬਾਣੀ ਪੜ੍ਹੇ।
ਗੁਰਮਤ ਮਨ ਅੰਮ੍ਰਿਤ ਬੁੱਠੜਾ ਮੇਰੀ ਜਿੰਦੜੀਏ।
ਫਿਰ ਕੀ ਹੋਵੇਗਾ ਭਾਈ, ਜਦੋਂ ਗੁਰਮਤ ਨੂੰ ਧਾਰਨ ਕਰ ਲਿਆ ਤੇ ਫਿਰ ਕਹਿੰਦੇ ਭਾਈ ਜਿਹੜਾ ਅੰਮ੍ਰਿਤ ਨਾਮ ਹੈ ਉਹ ਹਿਰਦੇ ਵਿੱਚ ਬੁੱਠੜਾ ਪੈਦਾ ਹੋ ਜਾਵੇ, ਕਿਉਂਕਿ ਸਤਿਗੁਰੂ ਨੇ ਤੇ ਪਹਿਲਾਂ ਹੀ ਰੱਖਿਆ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਜਿਵੇਂ ਘਰਾਂ ਵਿੱਚ ਨਲਕਾ ਲਾਈਦਾ ਨਾ, ਕਾਹਦੇ ਵਾਸਤੇ ਨਲਕਾ ਲਾਉਣੇ ਆਪਾਂ, ਵੀ ਸਾਨੂੰ ਦਾਲ ਪ੍ਰਸ਼ਾਦੇ ਵਾਸਤੇ, ਪਸ਼ੂ ਡੰਗਰਾਂ ਨੂੰ ਪਾਣੀ ਪਿਆਉਣ ਵਾਸਤੇ, ਆਪ ਪਾਣੀ ਪੀਣ ਵਾਸਤੇ ਆਪਾਂ ਜਲ ਪ੍ਰਾਪਤ ਕਰਨਾ ਹੁੰਦਾ। ਜਦੋਂ ਨਲਕਾ ਲਾਉਣ ਵਾਲਾ ਮਿਸਤਰੀ ਨਲਕਾ ਲਾ ਦਿੰਦਾ ਹੈ ਤੇ ਉਹ ਘਰ ਵਾਲਿਆਂ ਨੂੰ ਕਹਿੰਦਾ ਲਿਆਓ ਭਾਈ ਇੱਕ ਬਾਲਟੀ ਪਾਣੀ ਦੀ ਲਿਆਓ, ਕਹਿੰਦੇ ਉਹ ਕਿ ਜੀ ਪਾਣੀ ਵਾਸਤੇ ਤਾਂ ਨਲਕਾ ਲਾਇਆ ਸੀ ਤੇ ਹੁਣ ਫਿਰ ਪਾਣੀ ਬਾਹਰੋਂ ਲਿਆਈਏ, ਕਹਿੰਦੇ ਹਾਂ ਇੱਕ ਵਾਰੀ ਲਿਆਉਣਾ ਪੈਣਾ, ਕਹਿੰਦੇ ਇਹਦੇ ਵਿੱਚ ਪਾਣੀ ਨਹੀਂ ਹੈਗਾ, ਕਹਿੰਦੇ ਪਾਣੀ ਹੈਗਾ ਹੈ, ਇਹ ਸਾਧਨ ਹੈ, ਪਾਣੀ ਬਾਹਰ ਕੱਢਣ ਦਾ ਸਾਧਨ ਹੈ, ਤੂੰ ਲਿਆਓ ਤੇ ਸਹੀ। ਲਿਆਂਦੀ ਬਾਲਟੀ ਭਰ ਕੇ ਉਹਨੇ ਨਲਕੇ ਵਿੱਚ ਪਾਣੀ ਦੀ ਬਾਲਟੀ ਪਾ ਦਿੱਤੀ, ਉਹਦਾ ਮੂੰਹ ਕੀਤਾ ਬੰਦ, ਪੁਣਾ ਪੁਣਾ ਹੱਥੀ ਨੂੰ ਗੇੜਿਆ, ਜਦੋਂ ਪਾਣੀ ਨਿਕਲਿਆ ਲੈ ਭਾਈ ਕਹਿੰਦਾ ਜਿੰਨਾ ਮਰਜ਼ੀ ਵਰਤੀ ਜਾਇਓ। ਇਹ ਦੇਹ ਰੂਪ ਨਲਕਾ ਲਾ ਦਿੱਤਾ ਆਪਣਾ ਮਹਾਰਾਜ ਨੇ ਤੇ ਇਹਦੇ ਵਿੱਚ ਅੰਮ੍ਰਿਤ ਨਾਮ ਹੈਗਾ ਹੈ, ਉਹ ਅੰਮ੍ਰਿਤ ਨਾਮ ਨੂੰ ਬਾਹਰ ਕੱਢਣ ਵਾਸਤੇ ਸਾਧਨ ਤੇ ਵਰਤਣਾ ਪੈਣਾ ਨਾ। ਸਾਧਨ ਕੀ ਹੈ? ਸਾਧਨ ਹੈ ਭਾਈ ਪੰਜਾਂ ਪਿਆਰਿਆਂ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਦੇ ਕੇ ਵਾਹਿਗੁਰੂ ਨਾਮ ਦਿੱਤਾ ਨਾ, ਤੇ ਫਿਰ ਕਿਹਾ ਹੈ ਕਿ ਆਹ ਲਓ ਬਾਲਟੀ ਪਾਣੀ ਦੀ ਪਾ ਦਿੱਤੀ ਅੰਮ੍ਰਿਤ ਨਾਮ ਦੀ, ਤੇ ਇਹਨੂੰ ਹੌਲੀ ਹੌਲੀ ਵਾਹਿਗੁਰੂ 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 ਕਰਕੇ ਗੇੜੋ ਇਹਨੂੰ। ਜਦੋਂ ਇਹਨੂੰ ਗੇੜੋਗੇ ਤੇ ਫਿਰ ਇਹਦਾ ਨਾਮ ਹੈ ਗੁਰਮਤ। ਜਦੋਂ ਇਸ ਗੁਰਮਤ ਨੂੰ ਧਾਰਨ ਕਰ ਲਿਆ ਤੇ ਫਿਰ ਅੰਮ੍ਰਿਤ ਮਨ ਉੱਠੜਾ ਮਹਾਰਾਜ ਕਹਿੰਦੇ ਭਾਈ ਫਿਰ ਇਹ ਅੰਦਰਲਾ ਅੰਮ੍ਰਿਤ ਹਿਰਦੇ ਵਿੱਚ ਐਸਾ ਹੀ ਪ੍ਰਗਟ ਹੋ ਜਾਵੇਗਾ।
ਅੰਮ੍ਰਿਤ ਬੈਣ ਅਲਾਏ ਰਾਮ।
ਫਿਰ ਭਾਈ ਜੀ ਅੰਦਰ ਪ੍ਰੀਤ ਪ੍ਰਮ ਕੀ ਜੋ ਬੋਲਣ ਤੇ ਵੈ ਸੁਹਨ, ਫਿਰ ਕੀ ਹੋਏਗਾ? ਫਿਰ ਮੁੱਖ ਦੇ ਵਿੱਚੋਂ ਵੀ ਅੰਮ੍ਰਿਤ ਰੂਪ ਬਾਣੀ ਹੀ ਬੋਲੇਗਾ, ਸ਼ੁੱਧ ਬਚਨ ਬੋਲੇਗਾ।
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ।
ਜਿਹੜੇ ਭਉ ਭਗਤੀ ਨਾਲ ਜੁੜੇ ਹੋਏ ਨੇ, ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਨੇ ਤੇ ਉਹਨਾਂ ਦਾ ਭਾਈ ਬਾਣੀ ਪੜ੍ਹਦਿਆਂ ਪੜ੍ਹਦਿਆਂ ਜਿਨ ਅੰਦਰ ਪ੍ਰੀਤ ਪ੍ਰਮ ਕੀ ਜੋ ਬੋਲਣ ਤੇ ਵੈ ਸੁਹਨ, ਉਹ ਭਾਈ ਫਿਰ ਬਾਣੀ ਹੀ ਬੋਲਦੇ ਆ, ਉਹਨਾਂ ਦੇ ਮੁੱਖ ਵਿੱਚੋਂ ਨਿਕਲੀ ਹੋਈ ਬਾਣੀ, ਕਿਉਂਕਿ ਉਹਨਾਂ ਦਾ ਆਪਣਾ ਜੀਵਨ ਬਾਣੀ ਬਣ ਗਿਆ, ਉਹਨਾਂ ਦਾ ਅਭਿਆਸ ਤੇ ਨਾਮ ਕਮਾਈ ਇੰਨੀ ਪ੍ਰਬਲ ਹੋ ਗਈ ਕਿ ਉਹਨਾਂ ਦਾ ਕਿਹਾ ਹੋਇਆ ਬਚਨ ਸਿੱਧਾ ਹੀ ਤੀਰ ਵਾਂਗ ਸਾਡੇ ਹਿਰਦੇ ਵਿੱਚ ਵੱਜਦਾ ਹੈ ਤੇ ਸਾਡੇ 'ਤੇ ਅਸਰ ਕਰਦਾ ਹੈ, ਸਾਡੇ ਅੰਦਰੋਂ ਵਿਸ਼ੇ ਵਿਕਾਰਾਂ ਨੂੰ ਵਿੰਨ ਕੇ ਰੱਖ ਦਿੰਦਾ ਹੈ। ਐਸੀ ਉਹਨਾਂ ਦੀ ਭਉ ਭਗਤੀ ਦੀ ਸ਼ਕਤੀ ਬਣ ਜਾਂਦੀ ਹੈ।
ਮਨ ਸੁਣੀਐ ਹਰ ਲਿਵ ਲਾਏ ਰਾਮ।
ਪਰ ਭਾਈ ਜਦੋਂ ਉਹਨਾਂ ਮਹਾਂਪੁਰਖਾਂ ਦੇ ਭਾਉ ਭਗਤੀ ਕਰਨ ਵਾਲੇ ਗੁਰਮੁਖਾਂ ਦੇ ਭਗਤਾਂ ਦੇ ਬਚਨ ਅਸੀਂ ਮਨ ਲਾ ਕੇ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਬਚਨਾਂ ਨੂੰ ਸੁਣਾਂਗੇ।
ਸ੍ਰੀ ਵਿਸ਼ੁਨਾ ਹਰ ਪ੍ਰਭ ਪਾਇਆ।
ਫਿਰ ਕੀ ਹੋਵੇਗਾ ਭਾਈ, ਬੜੀ ਦੇਰ ਤੋਂ ਜਿਹੜੀ ਆਤਮਾ ਦਾ ਪਰਮਾਤਮਾ ਨਾਲ ਉਪੰਧ ਪਿਆ ਹੋਇਆ, ਵਿੱਥ ਪਈ ਹੋਈ ਹੈ, ਫਰਕ ਪਿਆ ਹੋਇਆ ਹੈ, ਉਹ ਪਰਮਾਤਮਾ ਦੇ ਨਾਲ ਉਸ ਪਿਆਰੇ ਪ੍ਰਭੂ ਦੇ ਨਾਲ ਸਾਡਾ ਮਿਲਾਪ ਹੋ ਜਾਵੇਗਾ।
ਮਿਲਿਆ ਸਹਿਜ ਸੁਭਾਏ ਰਾਮ।
ਤੇ ਫਿਰ ਭਾਈ ਨਿਰਜਤਨ, ਕੋਈ ਪੁੱਠੇ ਲਮਕਣ ਦੀ ਲੋੜ ਨਹੀਂ, ਧੂਣੀਆਂ ਧੋਣ ਦੀ ਲੋੜ ਨਹੀਂ, ਘਰ ਬਾਰ ਤਿਆਗਣ ਦੀ ਲੋੜ ਨਹੀਂ। ਗੁਰਮਤ ਇੱਕ ਇਹੋ ਜਿਹੀ ਵਸਤੂ ਸਤੂ ਸਤਕ ਪਦਾਰਥ ਦਿੱਤਾ ਮਹਾਰਾਜ ਨੇ, ਕਹਿੰਦੇ ਭਾਈ ਫਿਰ ਸਹਿਜੇ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ।
ਜਨ ਨਾਨਕ ਮਨ ਆਨੰਦ ਪਿਆ ਹੈ ਮੇਰੀ ਜਿੰਦੜੀਏ।
ਜਦੋਂ ਭਾਈ ਗੁਰਮਤ ਨੂੰ ਧਾਰਨ ਕਰਕੇ ਭਗਤ ਜਨਾਂ ਦੀ ਸੰਗਤ ਪ੍ਰਾਪਤ ਕਰਕੇ ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਮਨ ਬਾਣੀ ਚਿੱਤ ਕਰਕੇ ਉੱਧਰ ਆਪਣੀ ਅਵਸਥਾ ਨੂੰ ਜੋੜ ਕੇ ਸਤਿਗੁਰੂ ਦੇ ਨਾਲ ਰੱਖਿਆ ਤੇ ਫਿਰ ਕਹਿੰਦੇ ਭਾਈ ਮਨ ਦੇ ਵਿੱਚ ਆਨੰਦ ਹੀ ਪ੍ਰਾਪਤ ਹੋ ਜਾਵੇਗਾ।
ਅਨਹਤ ਸ਼ਬਦ ਵਜਾਏ ਰਾਮ,
ਇੱਕ ਅਨਹਦ ਹੁੰਦਾ ਹੈ ਇੱਕ ਅਨਹਤ, ਇਹ ਤੱਤੇ ਨਾਲ ਹੈ। ਅਨਹਦ ਹੁੰਦਾ ਹੱਦ ਤੋਂ ਰਹਿਤ ਤੇ ਅਨਹਤ ਹੁੰਦਾ ਨਾਸ ਹੋਣ ਤੋਂ ਰਹਿਤ। ਕਹਿੰਦੇ ਇਹ ਪਰਮਾਤਮਾ ਦਾ ਨਾਮ ਜਦੋਂ ਇਸ ਢੰਗ ਦੇ ਨਾਲ ਸਾਨੂੰ ਪ੍ਰਾਪਤ ਹੋ ਗਿਆ, ਇਹ ਕਦੇ ਵਾਸਤੇ ਵੀ ਖਤਮ ਨਹੀਂ ਹੋਵੇਗਾ, ਨਾਸ ਨਹੀਂ ਹੋਵੇਗਾ, ਸਾਨੂੰ ਵੀ ਉਸ ਅਵਿਨਾਸ਼ੀ ਪੁਰਖ ਦੇ ਵਿੱਚ ਮਿਲ ਲਵੇਗਾ।
ਸਾਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ,
ਤੇ ਫਿਰ ਸਾਡੀਆਂ ਸਖੀਆਂ ਸਹੇਲੀਆਂ ਸੰਤ ਭਗਤ ਗੁਰਮੁਖ ਪਿਆਰੇ ਨਾਮ ਰਸੀਏ, ਉਹ ਭਾਈ ਫਿਰ ਸਾਡੇ ਉਹੋ ਜਿਹੇ ਸਾਡੇ ਮਿੱਤਰ ਬਣ ਜਾਂਦੇ ਹਨ।
ਕੋਈ ਹਰ ਪ੍ਰਭ ਆਣ ਮਿਲਾਵੇ ਰਾਮ,
ਉਹੋ ਹੀ ਨੇ ਜਿਹੜੇ ਪ੍ਰਭੂ ਨਾਲ ਮਿਲਾ ਸਕਦੇ ਨਹੀਂ, ਤੇ ਭਾਈ ਦੁਨੀਆਂ ਦੀ ਮਾਇਆ ਨਾਲ, ਦੁਨੀਆਂ ਦੀ ਦੌਲਤ ਨਾਲ, ਦੁਨੀਆਂ ਦੇ ਵਕਾਰਾਂ ਨਾਲ ਮਿਲਣ ਵਾਲੇ ਤਾਂ ਬਥੇਰੇ ਮਿਲ ਜਾਣਗੇ, ਪਰ ਮਿੱਤਰ ਪਿਆਰੇ ਕੌਣ ਨੇ? ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਸਨ।
ਮਨ ਦੇਵ ਤਿਸ ਆਪਣਾ ਮੇਰੀ ਜਿੰਦੜੀਏ,
ਜਦੋਂ ਗੁਰਸਿੱਖ ਫਿਰ ਇੱਥੋਂ ਤੱਕ ਦਾ ਸਫ਼ਰ ਕਰਦਾ, ਸੰਤਾਂ ਭਗਤਾਂ ਦੀ ਸੰਗਤ ਕਰਦਾ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਤੇ ਫਿਰ ਉਹਦੇ ਮਨ ਵਿੱਚ ਚਾਅ ਪੈਦਾ ਹੁੰਦਾ ਹੈ ਕਿ ਮੈਂ ਆਪਣਾ ਮਨ ਹੀ ਅਰਪਣ ਕਰ ਦੇਵਾਂ ਇਹੋ ਜਿਹੇ ਗੁਰਮੁਖਾਂ ਨੂੰ।
ਹਰ ਪ੍ਰਭ ਕੀ ਕਥਾ ਸੁਣਾਵੇ ਰਾਮ,
ਜਿਹੜਾ ਆਪਣੇ ਹੰਕਾਰ ਦੀਆਂ ਗੱਲਾਂ ਛੱਡ ਕੇ ਕਿ ਮੈਂ ਸਭ ਤੋਂ ਚੰਗਾ ਹੈ, ਮੈਂ ਵੱਡਾ ਹੈ, ਕਹਿੰਦੇ ਮੈਂ ਉਹਨੂੰ ਆਪਣਾ ਮਨ ਅਰਪਣ ਕਰਦਿਆਂ ਜਿਹੜਾ ਪ੍ਰਭੂ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਥਾ ਸੁਣਾਵੇ, ਸਾਖੀਆਂ ਸੁਣਾਵੇ, ਜਿਹੜਾ ਉਹ ਪ੍ਰਭੂ ਦੀ ਵਡਿਆਈ ਨੂੰ ਖੋਲ ਕੇ ਦੱਸਣਾ ਕਰੇ, ਉਹਨੂੰ ਆਪਣਾ ਮਨ ਅਰਪਣ ਕਰ ਦੇਵਾਂ।
ਗੁਰਮੁਖ ਸਦਾ ਅਰਾਧ ਹਰ ਮੇਰੀ ਜਿੰਦੜੀਏ,
ਜੇ ਭਾਈ ਗੁਰਮੁਖਤਾਈ ਨੂੰ ਧਾਰਨ ਕਰਨਾ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਫਿਰ ਭਾਈ ਸਦਾ ਹੀ ਉਸ ਪਰਮਾਤਮਾ ਨੂੰ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਆ ਦੀ ਵਸਤਾ ਨੂੰ ਗ੍ਰਹਿਣ ਕਰ।
ਮਨ ਚਿੰਦੇ ਅੜਾ ਫਲ ਪਾਵੇ ਰਾਮ,
ਫਿਰ ਪਾ ਕਹਿੰਦੇ ਭਾਈ ਮਨ ਦੇ ਵਿੱਚ ਜੋ ਵੀ ਚਿਤਵਿਆ, ਜੋ ਵੀ ਚਾਹੁਣਾ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੇ ਸਦਕਾਵੈ, ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ।
ਨਾਨਕ ਭਜ ਹਰ ਸਰਣਾਗਤੀ ਮੇਰੀ ਜਿੰਦੜੀਏ,
ਹੇ ਭਾਈ ਉਸ ਪ੍ਰਭੂ ਦੀ ਸ਼ਰਨ ਵਿੱਚ ਆ ਕੇ, ਸ਼ਰਨ ਵਿੱਚ ਆ ਕੇ ਵੀ ਇੱਧਰ ਉੱਧਰ ਨਹੀਂ, ਕਹਿੰਦੇ ਨਹੀਂ ਉਹਨੂੰ ਭਜਨਾ ਕਰ, ਉਹਨੂੰ ਸਿਮਰਨਾ ਕਰ ਪ੍ਰਮਾਤਮਾ ਨੂੰ।
ਵੱਡ ਭਾਗੀ ਨਾਮ ਤੇ ਆਵੇ ਰਾਮ,
ਇਹ ਭਾਈ ਵੱਡਿਆਂ ਭਾਗਾਂ ਦਾ ਸਵੱਬ ਹੈ, ਹਰ ਕੋਈ ਨਹੀਂ ਜਪ ਸਕਦਾ, ਕਹਿੰਦੇ ਵੱਡਿਆਂ ਭਾਗਾਂ ਕਰਕੇ ਹੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਸਕਦੇ ਹਾਂ।
ਹਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ,
ਨਾਮ ਜਪਦਿਆਂ ਹੋਇਆਂ, ਸਿਮਰਨ ਕਰਦਿਆਂ ਹੋਇਆਂ, ਬੰਦਗੀ ਕਰਦਿਆਂ ਹੋਇਆਂ ਵੀ ਅਰਦਾਸ ਕਰਨੀ ਕਿ ਪ੍ਰਭੂ ਤੂੰ ਹੀ ਮਾਲਕ ਹੈ, ਮੇਰੀ ਕੋਈ ਪਾਇਆ ਨਹੀਂ, ਮੇਰੇ ਤਾਂ ਇੰਨੇ ਔਗਣ ਨੇ, ਜੇ ਤੁਸੀਂ ਔਗਣ ਗਿਣ ਲੱਗੇ ਤਾਂ ਬੇਅੰਤ ਔਗਣ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਸਾਡੇ ਤੇ ਕਿਰਪਾ ਕਰੋ, ਸਾਨੂੰ ਇਸ ਬੰਦਗੀ ਦੇ ਵਿੱਚ ਆਪ ਜੋੜ ਲਵੋ।
ਗੁਰਮਤ ਨਾਮ ਪਰਗਾਸੇ ਰਾਮ,
ਕੀ ਚਾਹੁੰਦਾ ਹੈ ਭਾਈ? ਮਹਾਰਾਜ ਸਾਡੀ ਅਰਦਾਸ ਬੇਨਤੀ ਹੈ ਕਿ ਜੋ ਗੁਰਮੁਖਤਾਈ ਦਾ ਰਸਤਾ ਹੈ, ਉਸ ਕਾਰਨ ਉਸ ਢੰਗ ਦੇ ਨਾਲ ਸਾਡੇ ਮਨ ਵਿੱਚ ਨਾਮ ਦਾ ਪ੍ਰਕਾਸ਼ ਹੋਵੇ। ਮਹਾਰਾਜ ਜਦੋਂ ਨਾਮ ਦਾ ਪ੍ਰਕਾਸ਼ ਹੋਇਆ ਤੇ ਫਿਰ ਸਾਰੇ ਭਰਮਾਂ ਭੁਲੇਖਾਂ ਦੇ ਅੰਧਾਰੇ ਚੱਕੇ ਜਾਣੇ ਹਨ।
ਹਰ ਬਾਜ ਉਡੀਣੀਆਂ ਮੇਰੀ ਜਿੰਦੜੀਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਨਾਮ ਤੋਂ ਬਿਨਾਂ, ਆਪ ਜੀ ਦੇ ਨਾਮ ਦੇ ਪ੍ਰਕਾਸ਼ ਤੋਂ ਬਿਨਾਂ ਬੇਵਲ ਹਾਂ।
ਜਿਉਂ ਜਲ ਬਿਨ ਕਮਲ ਉਦਾਸੇ ਰਾਮ,
ਜਿਵੇਂ ਕਮਲ ਦਾ ਫੁੱਲ, ਕਮਲ ਦਾ ਬੂਟਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਲ ਤੋਂ ਬਿਨਾਂ ਉਦਾਸ ਹੋ ਜਾਂਦਾ, ਇਸ ਤਰ੍ਹਾਂ ਅਸੀਂ ਆਪ ਜੀ ਸੰਗਤ ਤੋਂ ਬਿਨਾਂ, ਆਪ ਜੀ ਦੇ ਭਗਤਾਂ ਪਿਆਰਿਆਂ ਤੋਂ ਬਿਨਾਂ, ਆਪ ਜੀ ਦੇ ਨਾਮ ਤੋਂ ਬਿਨਾਂ, ਆਪ ਜੀ ਭਾਉ ਭਗਤੀ ਕਥਾ ਕੀਰਤਨ ਤੋਂ ਬਿਨਾਂ ਉਦਾਸ ਹੋ ਜਾਂਦੇ ਹਾਂ।
ਪੂਰਾ ਮਿਲਾਇਆ ਮੇਰੀ ਜਿੰਦੜੀਏ,
ਫਿਰ ਜਦੋਂ ਅਰਦਾਸਾਂ ਬੇਨਤੀਆਂ ਪ੍ਰਵਾਨ ਹੋਈਆਂ ਗੁਰੂ ਦੇ ਦਰ ਤੇ, ਗੁਰੂ ਕੇ ਸਿੱਖ ਨੇ ਸ਼ਰਧਾ ਤੇ ਭਾਵਨਾ ਨਾਲ ਪ੍ਰਭੂ ਦੇ ਸਿਮਰਨ ਕੀਤਾ, ਤੇ ਫਿਰ ਆਪ ਵਾਹਿਗੁਰੂ ਨੇ ਕਿਰਪਾ ਕੀਤੀ ਆਪ ਮੇਲਿਆਂ ਨਾਲ
ਹਰ ਸੱਜਣ ਹਰ ਪ੍ਰਭ ਪਾਸੇ ਰਾਮ
ਕਿਉਂਕਿ ਫਿਰ ਮਾਰ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰਕੇ ਆਪਣੇ ਹੀ ਸੱਜਣ ਬਣਾ ਲਿਆ ਆਪਣੇ ਹੀ ਮਿੱਤਰ ਬਣਾ ਲਿਆ ਆਪਣੇ ਨਾਲ ਭੇਦ ਕਰ ਲਿਆ ਫਿਰ
ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ
ਧੰਨ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਇੱਕ ਓਅੰਕਾਰ ਸਤਨਾਮ ਦਾ ਜਾਪ ਦੇ ਕੇ ਸਾਨੂੰ ਗੁਰੂ ਦੱਸਿਆ ਕਿ ਸ਼ਬਦ ਗੁਰਪੀਰਾ ਗਹਿ ਰੰਗਭੀਰਾ ਬਿਨ ਸ਼ਬਦ ਹੈ ਜਗ ਬੌਰਾਨ
ਜਨ ਨਾਨਕ ਨਾਮ ਬੇਗਾਸੇ ਰਾਮ
ਜਿਹਦੇ ਕਰਕੇ ਭਾਈ ਆਨੰਦ ਆ ਜਾਂਦਾ ਪਰਮਾਤਮਾ ਦਾ ਨਾਮ ਜਪਣ ਕਰਕੇ ਵਿਗਾਸ ਹੋ ਜਾਂਦਾ ਸੁਤੇ ਸਿੱਧ ਠਹਿਰ ਜਾਂਦਾ ਹੈ ਮਨ ਦੌੜਾਂ ਦੇ ਵਿੱਚੋਂ ਰੁਕ ਜਾਂਦਾ ਹੈ
ਗੁਰਪੂਰੈ ਮਿਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬੇਗਾਸੇ ਰਾਮ
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਹੈ ਸਤਿਗੁਰੂ ਨੇ ਰਹਿਮਤ ਕਰਕੇ ਆਪਣੇ ਦਰ ਤੇ ਹਾਜ਼ਰੀਆਂ ਲਵਾਈਆਂ ਹਨ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਿਮਾ ਕਰਨ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।